सतनाम करता पुरख निर्भव निर्वैर अकाल मूर्त अजूनी सुर प्रसाद जपयाद सत जुगाद सत है पी सच नाम कोशी पी सच नानक गुरु गोबिंद सिंह पूर्ण हरि अवतार जगमग ज्योत विराज ही श्री गुरु ग्रंथ मझार गुरु ग्रंथ कलयुग भयो श्री गुरु रूप महान दस पातशाहियां रूप ए हो गुरु ग्रंथ जी जान जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग पूर्ण देखो आत्मा द्वैत सर्व निवार भय शांत मन संत जे ते पद नमो हमार क्या हों कथि कथे कथ देखा मैं अकथ न कथ न जाई जो तुद पावै सोई आखां दिल तेरी बड़ियाई वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु खालसा सत संगत जीओ आप त्रिवत संगतां गुरु नानक दे ग्यारहवें स्वरूप श्री गुरु ग्रंथ साहिब जी महाराज सतगुरां दी पावन पवित्र हजूरी इतिहासक स्थान शहीद भाई सुखा सिंह भाई महताब सिंह उन्हां दे शहीदी समागम सालाना जोड़ मेला दूर दराडे तो संगतां इस पंडाल दे पहुंचियां होईयां हन। अपराला महापुरशां दा कार सेवा संपर्दा सिख जगत की प्रसिद्ध संपर्दा है। इस संपर्दा दे बड़े बड़े नाम रसीए महापुरश उन्हां महापुरशां दी गिणती दे अंदर जेड़े उंगलां ते गिणन वाले नाम कमाई वाले महापुरश संत बाबा तारा सिंह जी सराई वाले उन्हां महापुरशां दे बच्चियां दी तरह पाले होए बच्चियां दी तरह सिख्या देती गुरमत दा रंग चाढ़िया ते उन्हां दा अपना रूहानियत परिवार ये सत्कार योग बाबा लखा सिंह जी बाबा बलकार सिंह जी बाबा बलविंदर सिंह जी होर दहंगम सिंह सतगुरां ने अपार बख्श कीती है कि अज राजस्थान की धरती दे अंदर सिख जग की बहुत बड़ी ढेर ये सेवादार महापुरशां ने इतों दियां संगतां नूं बड़े बड़े जोड़ मेले भगत अन्ना जी दे अस्थान ते दास भावें उस शताब्दी तों कुछ दिन पहला उत्थे कथा करके बाबा जी तों आग्या लै रही सी उस वेले साडे जथे वलों ज्ञानी गुरप्रीत सिंह ओ हाजरी भर के गए सन ज्ञानी गुरनाम सिंह जी होरां ने हाजरी भरी ते इस बार जो महापुरशां दा हुक्म दास नूं पहुंचिया ज्ञानी गुरनाम सिंह जी दी रचना द्वारा दास आप जी दे सन्मुख है आओ आपां होर गल्लां विच बहुता समां ना खर्च करिए बड़ा कीमती समय बहुत जुड़े हुए गुरसिख माई भाई बैठे हो हुणे हुण ज्ञानी गुरनाम सिंह जी जिन्हां ने वेदां तक की पढ़ाई की है साढ़े जथे दे दो विद्यार्थी सिंह ने इन्हां दा शौक सी कि वेदां दा अध्ययन किया जाए ਦਾਸ ਨੇ ਉਹਨਾਂ ਦਾ ਉਤਸ਼ਾਹ ਮੱਠਾ ਨਹੀਂ ਹੋਣ ਦਿੱਤਾ, ਵਧਾਇਆ। ਇੱਕ ਸਾਡੇ ਜਥੇ ਦਾ ਵਿਦਿਆਰਥੀ ਕਹਿੰਦਾ, ਮੈਂ ਕੁਰਾਨ ਪੜ੍ਹਨੀ ਹੈ। ਉਹ ਮਲੇਰਕੋਟਲੀ ਜਾ ਕੇ ਅਰਬੀ ਸਿੱਖੀ, ਫਿਰ ਸਾਰੀ ਕੁਰਾਨ ਪੜ੍ਹੀ, ਫਿਰ ਵਿਆਕਰਨ ਪੜ੍ਹੀ। ਪਟਨਾ ਸਾਹਿਬ ਮੁੱਖ ਕਥਾਵਾਚ ਕਈ ਸਾਲ ਡਿਊਟੀ ਕਰਦੇ ਰਹੇ ਅਤੇ ਹੁਣ ਅੱਜ ਕੱਲ੍ਹ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਡਿਊਟੀ ਕਰ ਰਹੇ। ਉਹ ਇਸੇ ਜਥੇ ਦੇ ਵਿੱਚੋਂ ਪੜ੍ਹ ਕੇ ਗਿਆ ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਪਹਿਲਾ ਨਾਮ ਸੀ ਅਤੇ ਹੁਣ ਭਾਈ ਚਰਨਜੀਤ ਸਿੰਘ ਉਹਨਾਂ ਦਾ ਨਾਂ ਲਿਆ ਜਾਂਦਾ। ਇੱਕ ਭਾਈ ਦਰਸ਼ਨ ਸਿੰਘ ਜੀ ਜਥੇ ਵਿੱਚ ਆਏ, ਉਹਨਾਂ ਨੇ 6 ਸ਼ਾਸਤਰ ਪੜ੍ਹੇ ਅਤੇ ਅੱਜ ਨਿਰਮਲ ਸੰਪਰਦਾ ਦੇ ਬੜਾ ਪ੍ਰਸਿੱਧ ਨਾਂ ਹੈ। ਵੱਖਰੇ ਵੱਖਰੇ ਥਾਵਾਂ 'ਤੇ ਇਹਨਾਂ ਵਿਦਿਆਰਥੀਆਂ ਨੇ ਅਪਜਸ ਮਟੰਤ ਸਤਪੁੱਤਰ ਹੈ, ਇਹੋ ਜਿਹੇ ਵਿਦਿਆਰਥੀਆਂ ਤੋਂ ਦਾਸ ਹੁਣੇ ਹੁਣ ਗਿਆਨੀ ਜੀ ਨੇ ਭਗਤੀ ਦੀ ਪਰਿਭਾਸ਼ਾ ਦੱਸਦਿਆਂ ਹੋਇਆਂ ਭਗਤੀ ਦੇ 9 ਪ੍ਰਕਾਰ, ਜੈਸੇ ਭਗਤ ਪ੍ਰਹਲਾਦ ਜੀ ਨੇ ਪੂਰੇ ਵੇਰਵੇ ਦੇ ਕੇ, ਗੁਰੂ ਗ੍ਰੰਥ ਸਾਹਿਬ ਦਾ ਵੇਰਵਾ ਦੇ ਕੇ, ਭਗਤ 9 ਪ੍ਰਕਾਰਾ, ਹਰ ਸਿਮਰਨ ਕਰ ਭਗਤ ਪ੍ਰਗਟਾਏ। ਭਗਤਾਂ ਦੇ ਪ੍ਰਗਟ ਹੋਣ ਦਾ ਕਾਰਨ ਹੀ ਪਰਮਾਤਮਾ ਦੀ ਭਗਤੀ ਹੈ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦੇ ਅਰਥਾਂ ਦੇ ਖਜ਼ਾਨੇ ਦੇ ਵਿੱਚੋਂ ਦਾਸ ਨੂੰ ਸਮੁੰਦਰ ਵਿੱਚੋਂ ਜਿਵੇਂ ਇੱਕ ਬੂੰਦ ਪ੍ਰਾਪਤ ਹੋਣ ਦੇ ਬਰਾਬਰ ਸਮਝਣਾ। ਉਹਨਾਂ ਨੇ ਇੱਕ ਦੋਹਰਾ ਬਣਾਇਆ ਸੀ, ਇਹਦੇ 'ਤੇ ਸਰਵਣ ਕੀਰਤਨ ਸਿਮਰਨ ਪਾਦ ਸੇਵ ਅਰਚਾਨ, ਦਾਸ ਸਖਾਪਨ ਬੰਦਨਾ ਸਰਵ ਨਿਵੇਦਨ ਜਾਨ। 2 ਅੱਖਰਾਂ ਵਿੱਚ ਮਹਾਂਪੁਰਖਾਂ ਨੇ 9 ਪ੍ਰਕਾਰ ਦੀ ਭਗਤੀ ਗਿਣੀ ਹੈ, ਉਹਦਾ ਪ੍ਰਕਾਰ ਆਪ ਜੀ ਨੇ ਸਰਵਣ ਕੀਤਾ ਹੈ। ਭਗਤ ਧੰਨਾ ਜੀ ਦਾ ਜਿਹੜਾ ਜੋੜ ਮੇਲਾ ਰਾਜਸਥਾਨ ਦੇ ਵਿੱਚ ਬਾਬਾ ਲੱਖਾ ਸਿੰਘ ਜੀ ਨੇ, ਇਹਨਾਂ ਦੇ ਸਹਿਯੋਗੀ ਮਹਾਂਪੁਰਸ਼ ਬਾਬਾ ਬਲਕਾਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਨੇ ਕੀਤਾ। ਪੂਰੇ ਸੰਸਾਰ ਦੇ ਕੋਨੇ ਕੋਨੇ ਵਿੱਚ ਇਹ ਗੱਲ ਗਈ ਹੈ ਵੀ ਰਾਜਸਥਾਨ ਦੇ ਵਿੱਚ ਪਹਿਲੀ ਇਕੱਤਰਤਾ ਸੀ ਸਿੱਖ ਜਗਤ ਦੀ, ਐਡੀ ਵੱਡੀ, ਜਿਸ ਨੇ ਬਾਕੀ ਦੇ ਧਰਮਾਂ ਦੇ ਲੋਕਾਂ ਨੂੰ ਪ੍ਰਭਾਵਿਤ ਜਿੱਥੇ ਕੀਤਾ, ਉੱਥੇ ਸਰਕਾਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਤੁਹਾਡੀ ਏਕਤਾ। ਮੈਂ ਉਸ ਇਕੱਤਰਤਾ ਦੀ ਕਾਮਯਾਬੀ ਦੀ ਬਾਬਾ ਲੱਖਾ ਸਿੰਘ ਜਥੇਦਾਰ ਸਾਹਿਬ ਨੂੰ ਵਧਾਈ ਦੇਣਾ। ਔਰ ਅੱਜ ਦਾ ਜੋ ਇਹ ਸ਼ਹੀਦੀ ਸਮਾਗਮ ਦੇ ਵਿੱਚ, ਕਿਉਂਕਿ ਭਗਤ ਜੀ ਦੀ ਸ਼ਤਾਬਦੀ ਦਾ ਸਾਲ ਚੱਲ ਰਿਹਾ, ਭਗਤ ਧੰਨਾ ਜੀ ਜਿਨ੍ਹਾਂ ਦੇ 4 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਜਿਵੇਂ ਗਿਆਨੀ ਜੀ ਨੇ ਦੱਸਿਆ, 4th ਸ਼ਬਦ ਗੁਰੂ ਸਾਹਿਬ ਨੇ ਉਚਾਰਨ ਕਰਕੇ ਉਹਨਾਂ ਨੂੰ ਸਿਰੋਪਾ ਦੇ ਦਿੱਤਾ। ਸਿਰੋਪਾ ਜੀ ਦੇ ਗਲ ਵਿੱਚ ਪੈ ਜਾਏ ਫਿਰ ਉਸੇ ਦਾ ਹੁੰਦਾ, ਇਹਦੀ ਗਿਣਤੀ ਇਸ ਕਰਕੇ 4 ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅੰਮ੍ਰਿਤਮਈ ਬਾਣੀ 31 ਰਾਗਾਂ ਵਿੱਚ ਵੰਡੀ ਹੋਈ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬਣਾ ਸੋਟ ਧਨਾਸਰੀ ਜੈਸਰੀ ਟੋਡੀ ਬੈਰਾੜੀ ਤਿਲੰਗ ਸੂਹੀ ਬਿਲਾਵਲ ਗੌਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰੰਗ ਮਲਹਾਰ ਕਾਨੜਾ ਕਲਿਆਣ ਪ੍ਰਭਾਤੀ ਅਤੇ ਜੈ ਜੈ ਬੰਤ। 31 ਰਾਗ, 31 ਰਾਗਾਂ ਦੇ ਵਿੱਚ ਜਿੰਨੀ ਬਾਣੀ ਹੈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ 947 ਸ਼ਬਦ ਉਚਾਰਨ ਕੀਤੇ ਜੋ ਅੰਕਿਤ ਹਨ। ਗੁਰੂ ਅੰਗਦ ਸਾਹਿਬ ਨੇ 63 ਸ਼ਬਦ, ਗੁਰੂ ਅਮਰਦਾਸ ਮਹਾਰਾਜ ਨੇ 878 ਸ਼ਬਦ, ਗੁਰੂ ਰਾਮਦਾਸ ਮਹਾਰਾਜ ਨੇ 638 ਸ਼ਬਦ ਉਚਾਰਨ ਕੀਤੇ, ਜਦੋਂ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ 2313 ਸ਼ਬਦ ਉਚਾਰਨ ਕੀਤੇ ਨੇ ਰਾਗਮਾਲਾ ਸਮੇਤ। 6ਵੇਂ ਪਾਤਸ਼ਾਹ ਨੇ ਕੇਵਲ ਧੁਨਾਂ ਦੇ ਅੱਖਰ ਚਾੜ੍ਹੇ ਹੈ। 9ਵੇਂ ਪਾਤਸ਼ਾਹ ਦੇ 115 ਸ਼ਬਦ ਵਿਦਵਾਨਾਂ ਦੇ ਵਿੱਚ ਗਿਣਤੀ ਦਾ ਭੁਲੇਖਾ ਲੱਗਣ ਕਰਕੇ ਉਹ 16 ਕਹਿ ਦਿੰਦੇ ਹੈ, ਪਰ 1 ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ। 4,929 ਸ਼ਬਦ ਸਾਡੇ ਕੇਵਲ ਗੁਰੂ ਸਾਹਿਬਾਨਾਂ ਦੇ। ਭਗਤ ਜੀ ਦੀ ਸ਼ਤਾਬਦੀ ਮਨਾ ਰਹੇ ਹਾਂ, ਹੁਣ ਭਗਤਾਂ ਵਾਲੇ ਪਾਸੇ ਆਈਏ ਤਾਂ ਸਭ ਤੋਂ ਵੱਧ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਸਾਹਿਬ ਦੀ ਹੈ।
534 ਸ਼ਬਦ ਭਗਤ ਕਬੀਰ ਸਾਹਿਬ ਨੇ ਉਚਾਰਨ ਕੀਤੇ ਹੋਏ ਰਸਨਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹਨ। ਭੱਟਾਂ ਦੇ ਸਵਈਏ 123 ਤੇ ਭਗਤ ਫਰੀਦ ਸਾਹਿਬ ਦੀ ਬਾਣੀ ਦੇ 123 ਸ਼ਬਦ, ਨਾਮਦੇਵ ਜੀ ਦੇ 69, ਰਵਿਦਾਸ ਜੀ ਦੇ 40, ਸੱਤੇ ਬਲਵੰਡੇ ਦੀ ਬਾਰ ਦੇ 8 ਪਦ, ਰਾਮਕਲੀ ਸੱਦ ਬਾਬਾ ਸੁੰਦਰ ਜੀ 6 ਪਦ, ਤਰਲੋਚਨ ਜੀ ਦੇ 5 ਸ਼ਬਦ, ਜਿਸ ਭਗਤ ਦੀ ਸ਼ਤਾਬਦੀ ਮਨਾ ਰਹੇ ਹੋ ਭਗਤ ਧੰਨਾ ਜੀ ਦੇ 4 ਸ਼ਬਦ, ਬੇਣੀ ਤੇ ਮਰਦਾਨਾ ਜੀ ਦੇ ਇਹਨਾਂ ਦੋਨਾਂ ਦੇ 3-3 ਸ਼ਬਦ, ਜੈ ਦੇ ਭੀਖਨ ਤੇ ਸੂਰਦਾਸ ਇਹਨਾਂ ਤਿੰਨਾਂ ਦੇ 2-2 ਸ਼ਬਦ, ਰਾਮਾਨੰਦ, ਪਰਮਾਨੰਦ, ਪੀਪਾ, ਸਦਨਾ ਸੈਨ 5 ਦਾ 1-1 ਸ਼ਬਦ, 929 ਸ਼ਬਦ ਇਹਨਾਂ ਸਾਰੇ ਭਗਤਾਂ ਦੇ ਨੇ, 5875 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ, ਉਹਨਾਂ ਦੇ ਵਿੱਚ ਇਸ ਭਗਤ ਦੇ 4 ਸ਼ਬਦ ਹਨ ਜਿਹਦੇ ਵਿੱਚੋਂ ਆਪਾਂ 1 ਸ਼ਬਦ ਬੰਦਗੀ ਮਾਤਰ ਲੈਣ ਲੱਗੇ ਹਾਂ। ਪਰ ਇਸ ਤੋਂ ਪਹਿਲਾਂ ਭਗਤ ਧੰਨਾ ਜੀ ਦੀ ਬਾਬਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕਰਕੇ ਧੰਨਾ ਜੀ ਨੂੰ ਸਰੋਪ ਦਿੱਤਾ, ਉਹਦੇ ਵਿੱਚ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਕੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰ ਭਇਓ ਗੁਣੀਤ ਹੀਰਾ, ਰਵਿਦਾਸ ਬੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਪੁਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬਹਿਮ ਭਗਤਾਂ ਨੇ ਕੰਨਿਆ। ਇਹ ਵਿਦ ਸੁਣ ਕੇ ਜਾਗ ਰਹੋ, ਭਗਤ ਧੰਨਾ ਜੀ ਨੇ ਇਹਨਾਂ ਸਾਰਿਆਂ ਦੀਆਂ ਕਥਾਵਾਂ ਸੁਣੀਆਂ। ਇਹ ਵਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਵਾ। ਪੰਜਾਬ ਦੇ ਜਿਹਨੂੰ ਜੱਟ ਕਹਿੰਦੇ ਆ, ਹਰਿਆਣੇ ਚ ਰਾਜਸਥਾਨ ਚ ਜਾਟ ਕਹਿੰਦੇ ਨੇ। ਇਹ ਵਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ। ਇਹ ਨਤੀਜਾ ਕੀ ਨਿਕਲਿਆ? ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ, ਰੱਬ ਪ੍ਰਤੱਖ ਮਿਲਿਆ, ਵੱਡਿਆਂ ਭਾਗਾਂ ਵਾਲਾ ਧੰਨਾ ਜਿਸ ਨੂੰ ਪਰਮੇਸ਼ਰ ਵਾਹਿਗੁਰੂ ਦੇ ਸਾਹਮਣੇ ਤੱਕ ਦਰਸ਼ਨ ਹੋਏ। ਭਗਤ ਧੰਨਾ ਜੀ ਦੀ ਇੱਕ ਜਨਮ ਦੀ ਬਾਤ ਤਾਂ ਹੈ ਨਹੀਂ ਸੀ, ਇੱਕ ਜਗ੍ਹਾ ਮਹਾਂਪੁਰਸ਼ਾਂ ਨੇ ਕਥਾ ਕਰਦਿਆਂ ਕਿਤੇ ਇਹ ਲਿਖਿਆ ਵੀ ਇਹਨਾਂ ਨੂੰ 100 ਜਨਮ ਭਗਤੀ ਕਰਦਿਆਂ ਨੂੰ ਬਤੀਤ ਹੋ ਗਏ ਸਨ। 100 ਜਨਮ ਥੋੜੇ ਨਹੀਂ ਹੁੰਦੇ, ਭਗਤੀ ਕਰਦਿਆਂ ਹੀ 100 ਜਨਮ ਬਤੀਤ ਹੋ ਗਏ। 100 ਜਨਮਾਂ ਤੋਂ ਬਾਅਦ ਧੰਨਾ ਜੀ ਦੀ ਵਾਰੀ ਆਈ ਹੈ ਰੱਬ ਦੇ ਦੀਦਾਰ ਕਰਨ ਦੀ। ਇਹ ਗੱਲ ਉਸ ਵੇਲੇ ਖੁੱਲਦੀ ਹੈ ਜਦੋਂ ਪਰਮਾਤਮਾ ਠਾਕੁਰ ਜੀ ਪ੍ਰਤੱਖ ਮਿਲ ਗਏ। ਇਹ ਧੰਨੇ ਨੇ ਕਿਹਾ ਕਿ ਮੇਰੇ ਰੱਬ ਜੀ, ਮੇਰੇ ਪਰਮਾਤਮਾ ਜੀ, ਲੋਕੀ ਕਹਿੰਦੇ ਆ ਬਹੁਤ ਔਖਾ ਮਿਲਦਾ, ਮੈਨੂੰ ਤਾਂ 8 ਪੈਰਾਂ ਦੇ ਵਿੱਚ ਹੀ ਮਿਲ ਗਿਆ ਤੂੰ। ਕਹਿੰਦੇ ਨਹੀਂ ਧੰਨਿਆ, ਤੇਰੀ ਭੁੱਲ ਹੈ ਬਹੁਤ ਵੱਡੀ, ਮੈਂ ਤੈਨੂੰ ਦਿਵ ਦ੍ਰਿਸ਼ਟੀ ਦੇਣਾ, ਦੇਖ ਆਪਣੇ ਪਿਛਲੇ ਜਨਮ, ਸੈਂਕੜੇ ਜਨਮ ਪਪੀਹੇ ਦੀ ਤਰ੍ਹਾਂ ਸਵਾਨਤੀ ਗੋਂਦ ਨੂੰ ਜਿਵੇਂ ਪਪੀਹਾ ਤਰਸਦਾ ਹੈ, ਤੂੰ ਮੇਰੇ ਦੀਦਾਰਾਂ ਨੂੰ ਤਰਸਦਾ ਰਿਹਾ। ਉਹ ਸੈਂਕੜੇ ਜਨਮਾਂ ਦੀ ਕਮਾਈ ਇਕੱਠੀ ਹੋ ਕੇ ਇਸ ਜਨਮ ਦੇ ਵਿੱਚ ਤੈਨੂੰ ਬਹੁਤੀ ਭਗਤੀ ਕਰਨ ਦੀ ਲੋੜ ਨਹੀਂ ਪਈ, ਜਦੋਂ ਦੀਵਾ ਤਿਆਰ ਹੋਵੇ, ਤੇਲ ਉਹਦੇ 'ਚ ਪਾਇਆ ਹੋਵੇ, ਬੱਤੀ ਉਹਦੇ 'ਚ ਪਾਈ ਹੋਵੇ, ਤੇ ਫਿਰ ਤੀਲਾ ਕਸਾਉਣ ਨੂੰ ਕੋਈ ਬਹੁਤੀ ਦੇਰ ਥੋੜ੍ਹੀ ਲੱਗਿਆ ਕਰੂ। ਤੀਲਾ ਕਸਾਇਆ ਤੇ ਚਾਨਣਾ ਹੋ ਗਿਆ, ਦੀਵਾ ਜਗ ਗਿਆ। ਧੰਨਿਆ, ਇਸ ਜਨਮ ਦੇ ਵਿੱਚ ਤਾਂ ਕੇਵਲ ਤੀਲਾ ਕਸਾਉਣ ਵਾਲੀ ਗੱਲ ਸੀ, ਤੇਰੀ ਬਹੁਤ ਵੱਡੀ ਕਮਾਈ ਹੈ। ਇਸ ਜਨਮ ਦੇ ਵਿੱਚ ਆ ਕੇ ਇੱਕ ਗਰੀਬ ਘਰਾਣੇ ਦੇ ਅੰਦਰ ਉਹਨਾਂ ਦਾ ਜਨਮ ਹੋਇਆ। ਜਾਤੀ ਦੇ ਵਿਤਕਰੇ ਕਰਨ ਵਾਲੇ ਲੋਕਾਂ ਨੂੰ ਗੁਰੂ ਨਾਨਕ ਦੇ ਘਰ ਵਿੱਚ, ਰੱਬ ਦੇ ਘਰ ਵਿੱਚ ਕੋਈ ਥਾਂ ਨਹੀਂ, ਪਰ ਆਖਰ ਇਹ ਜਾਤੀ ਵਿਤਕਰੇ ਹੁੰਦੇ ਰਹੇ ਤੇ ਉਹਦੇ ਵਿੱਚ ਜੱਟਾਂ ਦੇ ਨਾਲ ਵੀ ਇੱਕ ਵਿਤਕਰਾ ਸੀ। ਤੁਸੀਂ ਇਹ ਨਾ ਸਮਝੋ ਵੀ ਰਵਿਦਾਸ ਤੇ ਕਬੀਰ ਨਾਲ ਇਹ ਹੋਇਆ। ਸਾਨੂੰ ਵਿਤਕਰੇ ਦੇ ਵਿੱਚ ਇੱਕ ਸ਼ਬਦ ਅਪਮਾਨਜਨਕ ਇਹਨਾਂ ਲੋਕਾਂ ਨੇ ਦਿੱਤਾ ਕਿ ਜੱਟ ਬੂਟ, ਬੂਟ ਕੀ ਹੁੰਦੇ ਨੇ ਪੈਰਾਂ 'ਚ ਪਾਉਣ ਵਾਲੇ, ਇਹ ਬੂਟ ਦਾ ਦਰਜਾ ਦਿੱਤਾ ਸਾਨੂੰ ਇਹਨਾਂ ਲੋਕਾਂ ਨੇ ਨਿਰਾਦਰ ਕਰਨ ਵਾਲਿਆਂ। ਫਿਰ ਕਿਸੇ ਨੇ ਕਿਹਾ ਜੀ ਜੱਟ ਨੂੰ ਦੁਪਹਿਰ ਤੋਂ ਬਾਅਦ ਅਕਲ ਆਉਂਦੀ, ਇਹ ਵੀ ਇੱਕ ਨਿਰਾਦਰ ਕਰਨ ਵਾਲੀ ਬਾਤ ਹੈ। ਇਹ ਭਗਤ ਧੰਨਾ ਜੀ ਨੇ ਗਰੀਬ ਪਰਿਵਾਰ ਦੇ ਵਿੱਚ ਜਨਮ ਲਿਆ, ਇਹਨਾਂ ਦੇ ਪਿਤਾ ਦਾ ਜੋ ਪੁਰਾਣੀ ਲਿਖਤ ਦੇ ਵਿੱਚ ਦਾਸ ਨੇ ਨਾਮ ਪੜਿਆ ਹੈ, ਅੱਗੇ ਚੱਲ ਕੇ ਚਲੋ ਉਸਦਾ ਨਾਮ ਥੋੜ੍ਹਾ ਜਿਹਾ ਗਿਆਨੀ ਹੋਰਾਂ ਨੇ ਪੁਸਤਕ ਦੇ ਸੱਜੇ ਖੱਬਿਓਂ ਲੈ ਕੇ ਉਹਦੇ 'ਚ ਵਾਧਾ ਕੀਤਾ। ਇਹਨਾਂ ਦੇ ਸਤਿਕਾਰਯੋਗ ਪਿਤਾ ਦਾ ਨਾਮ ਹਾਥੀ ਰਾਮ ਹੈ। ਜਿਸ ਥਾਂ 'ਤੇ ਭਗਤ ਧੰਨਾ ਜੀ ਦੇ ਅੰਤਮ ਸੰਸਕਾਰਾਂ ਦੀ ਬਹੀ ਦੇ ਵਿੱਚ ਲਿਖੇ ਹੋਏ ਹੈ, ਉਹਦੀ ਉਤਾਰੇ 'ਚ ਹਾਥੀ ਰਾਮ ਇਹਨਾਂ ਦੇ ਪਿਤਾ ਦਾ ਨਾਮ ਲਿਖਿਆ ਹੋਇਆ। ਇਹਨਾਂ ਦੀ ਸਤਿਕਾਰਯੋਗ ਮਾਤਾ ਦਾ ਨਾਮ ਗੰਗਾ ਲਿਖਿਆ ਹੋਇਆ। ਮਾਤਾ ਪਿਤਾ ਦੀ ਵੀ ਬਹੁਤ ਵੱਡੀ ਕਮਾਈ ਹੋਵੇ ਤਾਂ ਕਿਤੇ ਇਹੋ ਜਿਹੀ ਰੂਹ ਉਹਨਾਂ ਦੇ ਪਰਿਵਾਰ ਵਿੱਚ ਆਉਂਦੀ ਹੈ, ਕਿਉਂਕਿ ਇੱਕ ਭਗਤ ਦੇ ਪੈਦਾ ਹੋਣ ਦੇ ਨਾਲ 101 ਕੁਲਾਂ ਰਿਸ਼ਤੀ ਰੂਪ ਦੇ ਅੰਦਰ ਦਰਜ ਹਨ। ਉਹ ਭਗਤ ਧੰਨਾ ਜੀ ਵਰਗੇ ਹੋ ਸਕਦੇ ਹਨ। ਪਿਤਾ ਸਾਚ 24 ਕੁਲਾਂ, ਜਿਸ ਪਿਤਾ ਦੀ ਅੰਸ ਵੰਸ਼ ਦੇ ਵਿੱਚ ਉਹਨਾਂ ਦਾ ਸਰੀਰ ਜਿਹੜਾ ਪੈਦਾ ਹੋਇਆ, ਜਿਸ ਬਿੰਦ ਤੋਂ, ਪਿਤਾ ਦੀ ਅੰਸ ਤੋਂ, ਤੇ ਉਹ ਮਹਾਨ ਆਤਮਾ ਉਸ ਸਰੀਰ ਦੇ ਵਿੱਚ ਪ੍ਰਵੇਸ਼ ਕੀਤੀ ਹੈ, ਜਿਹੜਾ ਮਾਂ ਕੀ ਰਖਤ ਪਿਤਾ ਦੁੰਦ ਧਾਰਾ, ਉਹ ਸਰੀਰ ਦੇ ਵਿੱਚ ਪ੍ਰਵੇਸ਼ ਹੋਣ ਦੇ ਨਾਲ ਜਿੱਥੋਂ ਜਿੱਥੋਂ ਇਹ ਅੰਸਾਂ ਮਿਲੀਆਂ, 4 ਅੰਸਾਂ ਮਾਤਾ ਦੀਆਂ, 4 ਪਿਤਾ ਦੀਆਂ, 8 ਧਾਤੂਆਂ ਦਾ ਸਾਡਾ ਸਰੀਰ ਬਣਦਾ ਹੈ। ਅਸਮੀ ਅਸ ਧਾਤ ਕੀ ਕਾਇਆ। ਪਿਤਾ ਸਾ 24 ਮਾਤਾ ਕੇ ਜਾਣੋ, 24 ਕੁਲਾਂ ਪਿਤਾ ਦੀਆਂ ਧਰਦੀਆਂ ਤੇ 20 ਕੁਲਾਂ ਮਾਤਾ ਦੀਆਂ ਧਰਦੀਆਂ ਨੇ, ਜਾਣੀ ਨਾਨਕਿਆਂ ਦੀਆਂ ਧਰਦੀਆਂ। ਪਿਤਾ ਸਾ 24 ਮਾਤਾ ਕੇ ਜਾਣੋ, ਖੁੜ ਸਤਰਿਆ ਮਹਾਨ। ਜੇ ਉਹ ਭਗਤ ਸ਼ਾਦੀਸ਼ੁਦਾ ਹੈ ਤੇ ਫਿਰ ਉਹਦੀਆਂ ਸਹੁਰਿਆਂ ਦੀਆਂ ਕੁਲਾਂ 16 ਤਰਨਗੀਆਂ, ਜਿਸ ਕੁਲ ਦੇ ਵਿੱਚ ਉਹਦੀ ਅਰਧੰਗਨੀ ਆ ਕੇ ਬਣੀ ਹੈ। ਹੋਰ ਸਤਰਿਆ ਮਹਾਨ ਦੁਆਦ ਸੁਤਾ ਪਛਾਣੋ, ਜਿੱਥੇ ਉਹਦੀ ਆਪਣੀ ਬੇਟੀ ਵਿਆਹੀ ਜਾਵੇ 12 ਕੁਲਾਂ ਉਹਦੀਆਂ ਤਰਨਗੀਆਂ, ਕਿਉਂਕਿ ਇੱਕ ਬ੍ਰਹਮ ਬੇਟੇ ਦੀ ਬੇਟੀ ਹੈ, ਇੱਕ ਭਗਤ ਦੀ ਬੇਟੀ ਹੈ। ਇਕਾਦਸ਼ ਕੁਲ ਭੈਣ, 11 ਕੁਲਾਂ ਉਹਦੀਆਂ ਭੈਣ ਜਿੱਥੇ ਵਿਆਹੀ ਜਾਵੇ ਉਹਦੇ ਸਹੁਰਿਆਂ ਦੀਆਂ ਤਰਨਗੀਆਂ, 10 ਭੂਆ ਕੇ ਲੇਖੇ, 10 ਕੁਲਾਂ ਉਹਦੇ ਪਿਤਾ ਦੀ ਭੈਣ ਦੀਆਂ ਵੀ ਤਰਨਗੀਆਂ, ਮਾਤ ਭੈਣ ਕੁਲ 8, ਉਹਦੀ ਭੈਣ ਯਾਨੀ ਮਾਤਾ ਦੀ ਭੈਣ ਜਿਹੜੀ ਆ ਮਾਸੀ, 8 ਕੁਲਾਂ ਉਹਦੀਆਂ ਵੀ ਤਰਨਗੀਆਂ। ਹੁਣ ਇਹਦਾ ਜਦੋਂ ਜੋੜ ਕਰੇਗੇ, ਪਰਮਤ 101 ਕੀ ਤਤ ਵੇਤਾ ਹਰਜਨ ਕਹੀ, ਭਗਤ ਹੋਤ ਜੋਈ ਵੰਸ਼ ਮੇ ਸਭ ਗੋਤਰ ਤਾਰੇ ਸੇ। ਇਹ ਠੀਕ ਹੈ, ਗ੍ਰੰਥਾਂ ਦੇ ਅੰਦਰ ਇਹ ਵੀ ਗਿਣਤੀ ਹੈ, 21 ਕੁਲਾਂ ਦੀ ਗੱਲ ਵੀ ਗੁਰੂ ਗ੍ਰੰਥ ਸਾਹਿਬ 'ਚ ਆਈ ਹੈ, ਪਰ ਮਹਾਰਾਜ ਸਾਹਿਬ ਜੀ ਨੇ ਗੱਲ ਹੀ ਨਿਬੇੜ ਦਿੱਤੀ, ਪ੍ਰਭ ਕਹਿ ਸਿਮਰਨ ਸਭ ਕੁਲ ਉਦਾਰ, ਗੱਲ ਹੀ ਮੁੱਕੀ, ਸਾਰੀਆਂ ਕੁਲਾਂ ਤਰ ਜਾਂਦੀਆਂ। ਅਤੇ ਉਹ ਭਗਤ ਧੰਨਾ ਜੀ, ਘਰ ਦੇ ਵਿੱਚ ਗਰੀਬੀ ਹੈ, ਜ਼ਮੀਨ ਦਾ ਤਾਂ ਹੁਣ ਵੀ ਉੱਥੇ ਜਾ ਕੇ ਹਾਲ ਦੇਖੋ, ਰਾਜਸਥਾਨ ਦੇ ਵੈਸੇ ਸਾਰੀ ਧਰਤੀ ਨੂੰ, ਚਲੋ ਸਾਧਨ ਬਣ ਗਏ, ਸਮੇਂ ਬਦਲ ਗਏ, ਫਸਲਾਂ ਹੋਣ ਲੱਗ ਪਈਆਂ, ਹੁੰਦਾ ਕੀ ਸੀ, ਔਰ ਫਿਰ ਉਹ ਬੰਜਰ ਜ਼ਮੀਨ ਜਿੱਥੇ ਅੱਜ ਵੀ ਉਹ ਜ਼ਮੀਨ ਆਪਣੇ ਬੰਜਰ ਹੋਣ ਦਾ ਸਬੂਤ ਦੇ ਰਹੀ ਹੈ। ਇਹਦਾ ਜਥੇਦਾਰ ਬਾਬਾ ਲੱਖਾ ਸਿੰਘ ਨੂੰ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ ਵੀ ਉਸ ਥਾਂ 'ਤੇ ਜਾ ਕੇ ਅਤੇ ਉਸ ਧਰਤੀ ਦੇ ਭਗਤ ਧੰਨਾ ਜੀ ਤੋਂ ਖੁਸ਼ੀਆਂ ਲਈਆਂ, ਅਕਾਲ ਪੁਰਖ ਤੋਂ ਖੁਸ਼ੀਆਂ ਲਈਆਂ, ਅਸਥਾਨ ਕਾਇਮ ਹੋ ਗਿਆ। ਕੋਈ ਉੱਥੇ ਇਲਾਕੇ ਦੀ ਗਰਾਹੀ ਨਾਲ ਤਾਂ ਨਹੀਂ ਅਸਥਾਨ ਕਾਇਮ ਹੋ ਗਿਆ, ਬਹੁਤ ਵੱਡਾ ਮਿਹਨਤ ਕਰਨੀ ਪਈ ਮਹਾਂਪੁਰਸ਼ਾਂ ਨੇ। ਭਗਤ ਧੰਨਾ ਜੀ ਬੜੇ ਭੋਲੇ ਭਾਅ ਦੇ ਵਿੱਚ ਹੈ, ਸੰਸਾਰ ਦੇ ਵਿੱਚ ਮਾਤਾ ਪਿਤਾ, ਮਾਤਾ ਜੀ ਮੱਥਾ ਇੱਧਰ ਟੇਕਿਆ ਕਰੋ, ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਨਮਸਕਾਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਾ ਕਰੋ, ਇਹਦੇ ਵਿੱਚ ਦੋਨੇ ਧਿਰਾਂ ਅਪਰਾਧੀ ਬਣ ਜਾਂਦੀਆਂ, ਮੱਥਾ ਟਿਕਾਉਣ ਵਾਲਾ ਅਤੇ ਟੇਕਣ ਵਾਲਾ ਜੀ। ਸਤਿਕਾਰ ਕਰ ਸਕਦੇ ਹੋ ਰਾਗੀ ਸਿੰਘਾਂ ਦਾ, ਢਾਡੀ ਸਿੰਘਾਂ ਦਾ ਕਰੋ, ਮੈਂ ਹਟਾਉਂਦਾ ਨਹੀਂ, ਪਰ ਸਿਰ ਨਾ ਝੁਕਾਓ, ਗੁਰੂ ਦੇ ਚਰਨਾਂ 'ਤੇ ਝੁਕਾਓ। ਅਤੇ ਗੁਰੂ ਪਿਆਰੇ ਹੋ, ਧਿਆਨ ਦਿਓ, ਭਗਤ ਇਕੱਲਾ ਰਹਿ ਗਿਆ ਸੰਸਾਰ ਦੇ ਵਿੱਚ, ਕੀ ਭਾਣਾ ਵਰਤਿਆ, ਕੀ ਹੋਇਆ, ਮਾਤਾ ਪਿਤਾ ਸੰਸਾਰ ਵਿੱਚ ਨਹੀਂ ਰਹੇ, ਬੜਾ ਭੋਲਾਪਣ ਹੈ। ਇਹ ਸੰਸਾਰ ਦੇ ਵਿੱਚ ਭੋਲੇ ਲੋਕਾਂ ਨੂੰ ਥਾਂ ਕਿੰਨਾ ਕੁ ਹੈ, ਚੁਸਤ ਚਲਾਕ ਲੋਕ ਕਿੰਨੇ ਭੋਲੇ ਭਾਅ ਤੋਂ ਅੱਜ ਵੀ ਫਾਇਦਾ ਲੈ ਰਹੇ ਨੇ, ਪਿੱਛੇ ਵੀ ਲੈਂਦੇ, ਅੱਗੇ ਨੂੰ ਵੀ ਲੈਂਦੇ ਰਹਿਣਗੇ। ਔਰ ਭਗਤ ਧੰਨਾ ਤੋਂ ਵੀ ਉਹ ਭੋਲੇ ਭਾਅ ਦਾ ਫਾਇਦਾ ਮੌਕੇ ਦੇ ਧਰਮ ਦੇ ਠੇਕੇਦਾਰ ਨੇ ਲਿਆ। ਉਹਦੀ ਕਹਾਣੀ ਸਾਰੀ ਭਾਈ ਗੁਰਦਾਸ ਲਿਖਦੇ। ਬ੍ਰਾਹਮਣ ਦੇਵਤਾ ਆਪਣੇ ਠਾਕਰਾਂ ਦੀ ਪੂਜਾ ਕਰਦਾ, ਠੀਕ ਹੈ, ਵਿਸ਼ਵਾਸ ਹੈ। ਗੰਡਕੀ ਨਦੀ ਦੇ ਅੰਦਰ ਨਿਕਲਣ ਵਾਲੇ ਪੱਥਰ ਦੋ ਤਰ੍ਹਾਂ ਦੇ ਨੇ। ਭਗਵਾਨ ਵਿਸ਼ਨੂੰ ਨੂੰ ਸਰਾਪ ਹੋਇਆ ਬ੍ਰਿੰਦਾ ਰਾਕਸ਼ਣੀ ਦਾ, ਉਹਦੀ ਇੱਕ ਬਹੁਤ ਲੰਮੀ ਕਥਾ ਹੈ, ਜਿਹਦੇ ਨਾਂ 'ਤੇ ਜਲੰਧਰ ਸ਼ਹਿਰ ਬਣਿਆ। ਜਲੰਧਰ ਦੈਤ ਸੀ ਇਹ, ਉਹਦੇ ਘਰ ਵਾਲੀ ਬ੍ਰਿੰਦਾ ਰਾਕਸ਼ਣੀ ਸੀ। ਅਤੇ ਭਗਵਾਨ ਵਿਸ਼ਨੂੰ ਨੂੰ ਦੇਵਤਿਆਂ ਵਾਸਤੇ ਕਈ ਵਾਰੀ ਆਪਣੇ ਪਿਆਰਿਆਂ ਦਾ ਪੱਖ ਕਰਨ ਵਾਸਤੇ ਉਹ ਕਰਮ ਵੀ ਕਰਨੇ ਪਏ ਜਿਹੜੇ ਨਾ ਕਰਨ ਯੋਗ ਨੇ, ਅਤੇ ਬ੍ਰਿੰਦਾ ਰਾਕਸ਼ਣੀ ਦਾ ਸਰਾਪ ਹੋ ਗਿਆ। ਉਹ ਸਰਾਪ ਦੇ ਕਾਰਨ ਭਗਵਾਨ ਵਿਸ਼ਨੂੰ ਪੱਥਰ ਬਣ ਕੇ ਗੰਡਕੀ ਨਦੀ ਦੇ ਅੰਦਰ, ਅਤੇ ਉਹ ਸਰਾਪ ਦੇ ਕਾਰਨ ਅੱਜ ਵੀ ਉਸ ਨਦੀ ਦੇ ਪੱਥਰ ਜਿਹੜੇ ਚਿੱਟੇ ਰੰਗ ਦੇ ਹੋਣ, ਕਾਲੀ ਧਾਰੀ ਹੋਵੇ, ਉਹਨੂੰ ਕਹਿੰਦੇ ਜੇ ਭਗਵਾਨ ਨੇ ਜਨੇਊ ਪਾਇਆ ਹੋਇਆ। ਕਾਲੇ ਰੰਗ ਦਾ ਹੋਵੇ, ਚਿੱਟਾ ਜਨੇਊ, ਇਹ ਵਿਸ਼ਵਾਸ ਹੈ ਆਪਣਾ ਆਪਣਾ। ਉਹਨਾਂ ਦੀ ਪੂਜਾ ਕਰ ਰਿਹਾ ਸੀ ਬ੍ਰਹਮ। ਭਾਈ ਗੁਰਦਾਸ ਲਿਖਦੇ ਨੇ, ਬਾਹਮਣ ਪੂਜੈ ਦੇਵ ਤੇ ਧੰਨਾ ਗਊ ਚਰਾਵਨ ਆਵ। ਤੇ ਜ਼ਿਮੀਦਾਰਾਂ ਦੇ ਲੜਕਿਆਂ ਨੂੰ, ਕਿਸਾਨਾਂ ਦੇ ਲੜਕਿਆਂ ਨੂੰ ਪਿੰਡਾਂ ਦੇ ਵਿੱਚ ਇਹ ਪਹਿਲਾ ਸਬਕ ਇਹ ਸੀ ਵੀ ਜਾਓ ਵੀ ਪਸ਼ੂ ਚਾਰ ਕੇ ਲਿਆਓ। ਸੰਸਾਰ ਦੇ ਮਾਲਕ ਗੁਰੂ ਨਾਨਕ ਨੂੰ ਮੱਝਾਂ ਚਾਰਨੀਆਂ ਪਈਆਂ, ਗਾਵਾਂ ਚਾਰਨੀਆਂ ਪਈਆਂ, ਭਗਵਾਨ ਕ੍ਰਿਸ਼ਨ ਨੂੰ ਗਊਆਂ ਚਾਰਨੀਆਂ ਪਈਆਂ, ਤਾਂ ਧੰਨਾ ਜੀ ਗਊਆਂ ਚਾਰਨ ਵਾਸਤੇ ਚੱਲ ਪਏ। ਜਾਂਦੇ ਤਾਂ ਹਰ ਰੋਜ਼ ਸੀ, ਪਰ ਅੱਜ ਸੁਭਾਵਿਕ ਨਿਗਾਹ ਕੀ ਪਈ ਹੈ, ਬਾਹਮਣ ਪੂਜਾ ਦੇਖ ਕੇ ਧੰਨਾ ਗਊ ਚਰਾਵਣਾ, ਧੰਨੇ ਡਿੱਠਾ ਚੱਲ ਪਏ ਕਿ ਇਹ ਕੀ ਹੋ ਰਿਹਾ। ਬਾਤ ਸਮਝ ਨਹੀਂ ਆਈ। ਜਿਹੜੀ ਧੂਪ ਜਗਦੀ ਹੈ, ਧੰਨੇ ਨੇ ਦੇਖਿਆ ਵੀ ਇਹ ਧੂੰਆਂ ਜਾ ਨਿਕਲ ਰਿਹਾ, ਤਲੀਆਂ ਖੜਕਾਈਆਂ ਜਾ ਰਹੀਆਂ, ਨਮਸਕਾਰਾਂ ਕੀਤੀਆਂ ਜਾ ਰਹੀਆਂ। ਧੰਨੇ ਡਿੱਠਾ ਚਲਤੇ, ਚਲਤ ਕੌਤਕ ਦਾ ਨਾਂ ਹੁੰਦਾ ਜਿਹੜਾ ਸਮਝ ਵਿੱਚ ਨਾ ਆਵੇ। ਧੰਨੇ ਦੇ ਸਮਝ ਨਹੀਂ ਆਈ ਗੱਲ ਕੀ ਹੋ ਰਿਹਾ। ਧੰਨੇ ਡਿੱਠਾ ਚਲਤੇ ਪੁੱਛਿਆ ਬ੍ਰਾਹਮਣ, ਬ੍ਰਾਹਮਣ ਨੂੰ ਪੁੱਛਿਆ ਡਾਕਰ ਜੀ, ਦਾਦਾ ਜੀ, ਇਹ ਤੁਸੀਂ ਕੀ ਕਰਦੇ ਹੋ। ਪੁੱਛੇ ਬ੍ਰਾਹਮਣ ਆਖ ਸੁਣਾਵਾ, ਆ ਕੇ ਸੁਣਾ ਰਿਹਾ ਬ੍ਰਾਹਮਣ, ਕਨਿਆ ਇਹ ਠਾਕਰ ਹੈ। ਅੱਛਾ ਦਾਦਾ ਜੀ, ਮੈਂ ਤਾਂ ਕਦੇ ਸੁਣਿਆ ਹੀ ਨਹੀਂ ਸੀ, ਅੱਜ ਤੱਕ ਪਹਿਲੀ ਵਾਰ ਸੁਣਿਆ। ਇਹ ਕੀ ਕਰਦਾ ਹੁੰਦਾ ਠਾਕਰ? ਇਹ ਸਾਰੇ ਸੰਸਾਰ ਦਾ ਮਾਲਕ ਹੈ, ਅਤੇ ਇਹਦੇ ਕੋਲ ਜੋ ਮੰਗੋ ਉਹੀ ਮਿਲ ਜਾਂਦਾ। ਧੰਨਾ ਕਹਿੰਦਾ, ਤੂੰ ਹੁਣ ਤੱਕ ਕਿੱਥੇ ਲੁਕਿਆ ਰਿਹਾ? ਮੇਰੇ ਜਿੰਨੀ ਲੋੜ ਭਲਾ ਇਸ ਧੂੰਆਂ ਕਲਾਂ 'ਚ ਹੋਰ ਹੈ ਕਿਹਨੂੰ? ਮਾਂ ਬਾਪ ਮੇਰੇ ਨਹੀਂ, ਘਰ ਦੇ ਵਿੱਚ ਕੋਈ ਜੀ ਨਹੀਂ, ਅਤੇ ਮੈਂ ਤਾਂ ਦੋਜਕ ਭਰ ਰਿਹਾ ਕੱਲਾ, ਮੈਨੂੰ ਬੜੀਆਂ ਲੋੜਾਂ। ਅੱਛਾ ਕੀ ਦਿੰਦਾ? ਕਹਿੰਦੇ ਜੋ ਮੰਗਿਆ ਠਾਕਰ ਆਪਣੇ 'ਤੇ, ਗੁਰਬਾਣੀ 'ਚ ਜਿਵੇਂ ਲਿਖਿਆ, ਠਾਕਰ ਦੀ ਸੇਵਾ ਕਰੀ ਜੋ ਇੱਛਾ ਸੋਈ ਫਲ ਪਾਵੇ। ਉਹ ਕਹਿੰਦਾ ਜੋ ਮੰਗੇ ਉਹੀ ਮਿਲਦਾ। ਕਹਿੰਦੇ ਧੰਨੇ ਆ, ਜੋ ਮੰਗੇ ਉਹੀ ਮਿਲਦਾ। ਧੰਨੇ ਨੇ ਦੋਵੇਂ ਹੱਥ ਜੋੜ ਲਏ, ਕਹਿੰਦਾ ਦਾਦਾ ਇਹ ਗਾਵਾਂ ਨੂੰ ਤਾਂ ਬਾਅਦ 'ਚ ਸਾਂਭ ਨੂੰ ਵੀ ਕਿੱਥੇ ਜਾਂਦੀਆਂ, ਕੋਈ ਬਾਤ ਨਹੀਂ, ਗਾਵਾਂ ਲੰਘ ਗਈਆਂ, ਆ ਕੇ ਇਹ ਬਾਤ ਇਕੱਠੀਆਂ ਕਰ ਲੂੰ ਮੈਂ। ਪਰ ਮੈਂ ਤੈਨੂੰ ਇੱਕ ਬੇਨਤੀ ਕਰਦਾ, ਤੇਰੇ ਕੋਲ ਤਾਂ ਬਹੁਤ ਸਾਰੇ ਠਾਕਰ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਧੰਨਾ ਕਰਦਾ ਜੋਦੜੀ ਬੇਨਤੀ, ਮੈਂ ਵੀ ਦੇ ਇੱਕ, ਸਾਰੇ ਨਹੀਂ ਮੈਨੂੰ ਚਾਹੀਦੇ, ਸਾਰੇ ਰੱਖ ਆਪਣੇ ਕੋਲ, ਪਰ ਨਾਲ ਇਮਾਨਦਾਰੀ ਦੇਖੋ ਭਗਤ ਦੀ, ਮੈਨੂੰ ਇੱਕ ਦੇ ਦੇ ਜੇ ਤੁਧ ਭਾਵੈ, ਜੇ ਤੈਨੂੰ ਇਹ ਚੰਗੀ ਲੱਗਦੀ ਹੈ। ਇੱਥੇ ਇੱਕ ਧਰਮ ਦੇ ਨਾਂ 'ਤੇ ਅੱਜ ਵੀ ਜਿੱਥੇ ਠੱਗੀਆਂ ਵੱਜਦੀਆਂ, ਅਤੇ ਉਸ ਵੇਲੇ ਵੀ ਅੱਬਲ ਦਰਜੇ ਦੀ ਇੱਕ ਠੱਗੀ ਵੱਜੀ ਹੈ। ਕਹਿੰਦੇ ਧੰਨਿਆ ਮੈਂ ਦੇ ਤਾਂ ਦੇਊਂਗਾ, ਪਰ ਇਹਦੇ ਬਦਲੇ ਤੂੰ ਕੀ ਦੇਵੇਂਗਾ? ਦੇਖੋ ਰੱਬ ਦਾ ਸੌਦਾ ਹੋਣ ਲੱਗਿਆ, ਇਹਦੇ ਬਦਲੇ ਤੂੰ ਕੀ ਦੇਵੇਂਗਾ? ਕਹਿਣ ਲੱਗਾ ਠਾਕਰ ਦੇ ਬਦਲੇ ਮੰਗ ਰਿਹਾ। ਕਹਿੰਦਾ ਵੀ ਇਹ ਮੁਫ਼ਤ ਨਹੀਂ ਮਿਲਣਾ, ਕੀ ਇਹਦੀ ਭੇਟਾ ਹੈ? ठाकर का मुल कोई नहीं भेटा है, चलो कुछ कह के लै लो, लैने तो पैसे ही नहीं, पदार्थ ही लेना, कुछ कह के लै लो। ओदी मन की बिरती लालच में आ गई, ऐसे ब्राह्मण डूबे भाई निरा प्रा चित वै बरियाई। सब तो कीमती गां धने दिया गौं इको सी, वह सी कपला गौ। कपला गौ का एक अपना इतिहास है, काम तीन गौ की नस्ल के वे चिन्ह न। तो मैं हूँ गावं दिया नसल दसन लग गया, मेरा तो टाइम एक काजी दाड़ी तकीतों से चली हो, इस करके कित फेर से गावं दिया बड़िया नसल तो राजस्थान की, अज पूरे संसार के पंजाब की नसल सी राजस्थान वाले, तुम संभाल के रखी है। पाकिस्तान ने 119 साल तो संभाल के रखी है, तो साढ़े वाले ने गवा दी, तो हूँ भजे फिर भी कितों मिल जाए। वह है शाहीवाल, शाहीवाल गां के दुध एंटी कैंसर तत् पाए गए हैं, किसी के दुध में नहीं, मां के दुध में नहीं आए जो शाहीवाल गां के दुध है। सब तो वधिया गां सी धन्ने दे कोल, कहिंदा भी धन्या जे तू आओ जिहड़ी गां है ना ये मैनू दे दे, मैं तैनू उठा कर दे। कहिंदा गल सुन, तू एक गां की गल कर दे, तू सारियां हक लै पाउणा, मैं तो ठाकर कोई लै लैणियां ने, आ ठीक करो भी कुछ गड़बड़ हो गई। जदों मैनू ठाकर ने दे देनी है, इस करके मैं एक गां की गल कर, तू हुणे दस घंटे जो भी मंगे कौन मैं। कहिंदा नहीं मैं इन्ना लालची नहीं आया, चोर कदे कहिंदा भी मैं चोर, लालची कदे कहिंदा भी मैं लालची, मैं इन्ना लालची है को गां सब तो वधिया दुध देण वाली लै लिया। ते धन्ने नू एक अणघड़ जिहा पत्थर गंडकी नदी वाला ठाकर नहीं दिता गया, यह है ठगी। गां लई अब्बल दर्जे दी ते पत्थर दिता अणघड़, एक पत्थर भाई साहब लिखते पत्थर एक लपेट कर, उन्होंने लपेटिया इस करके भी किसी गुमांडी ने दस देना ठाकर नहीं है तो पत्थरी है, काम खराब हो जूगा, लड़ाई हुई भी गुमांडी कराते होंगे लड़ाई, ये जट का की पता मुड़ के सड़ंग चक्की करूंगा मेरे दुआले। वो कहते लपेट के लै गए, लपो के लै गए, दिखाई ना किसी को। धन्ने ने एक गल तो पूछी, कहते दादा जी भी बाकी तो एडे एडे कि ठाकर ये कि वह कहता भाई बाकी दे जवाक न न्याणे ने दे तो सारे का पड़दादा दता तेन, यह सारे तो व्डा तेन दता है। वह कहें जी बाबू ठीक है सारे तो व्डा, फिर मैं जाके यही दिता सारे, ये न्याणे के कोल की है, मेरे को तो परिवार ही लिया गया था सत बजे। तो हूँ ठाकरों लै गया खूह के उत्ते, जो बाबे ने संभालिया होया पंजाब के पुरानी निशानी छड़ी नहीं किसी ने, बाबिया ने बड़ी कृपा की है जो परियां निशानियां उसी तरह रखी हुई। ठाकर नवाल कह वो देखे से ना रोज खजान, ठाकर नवाल कह शाहे रोटी लस्सी थी जट दे को होर की सी, उन्हें गां शरबत लेके आना बेचारे को जो कोई लस्सी ले आया, मिसियां रोटियां गंढा नाल है, शाहे रोटी लै भोग चढ़ावा, हाथ जोड़ बेनती करे, हाथ जोड़ मिन्नत करे, पैरी पै पै बहुत मनावे, रब जी दुपहरा हो गया सवेर का मिन्नत कर दे रोटी खा ला, नहीं देख मैं स्नान करके आया, मैं कोई शरीर जूठा नहीं, मेरा शरीर अपवित्र नहीं, जिमें मैनू कहा सी ब्राह्मण मैं उस तरह उत्थे रोज खाना, अज जट दे क्यों नहीं खा रहा, की गल है ये। हूँ ठाकर हो गए तो सुने वह तो दह अनकड़ पत्थर तय है दशहरा, पंसेरी होंगी सी दशहरा कहते दशहरा अनकड़ सी पत्थर, बहुत मिन्नत कीतियां, कहता ठीक है भी मेरे गल याद आ गई ठाकरा तेरा कसूर नहीं, कसूर तो मेरा ही है, वह अजय जिहड़ा उन्हें ब्राह्मण ने धूं किया होया सी, मैं अजे वह धूह लाई सी, कहता धूं नहीं किया, जाके पाथी नूं अग ला लिया है, लै ओहदे नाल दुगना तिगना दस गुणा धुआं ज्यादा कर दिता। तो फिर कहिंदा भी टल्ली खड़कड़ टल्लियां कित्थों लिआवे, पीपा लै लिया उहदे च सरिया पा के लग गया जिवें तोते डाउणे ने बाग दे ठा ठा भजे, कहिंदा खड़का भी उहदे नाल किन्ना ज्यादा है, तूं क्यों रुस गया मेरे नाल, हौं भी मूँह ना तू ठालसा तू रुठा मैं किहो ना सुखावा, भई मैनू चंगा नहीं लगता जिहड़ा तू बिना ही गलत मेरे नाल रुस गया, रब देख रहा है जिवें नामदेव नूं देखिया सी, एक भगत मेरे हिरदे वसै नामे देख नारायण हसै, नारायण हसदा है जे भोले पाप ते देखो की हो रहा है, भगती दे विच ऐसा ही है। ਤੇ ਅਖੀਰ ਦੇ ਵਿੱਚ ਧੰਨੇ ਨੇ ਕਿਹਾ ਵੀ ਦੇਖੋ ਹੁਣ ਗੱਲ ਇਹ ਹੈ ਵੀ ਮਾਂ ਬਾਪ ਤਾਂ ਪਹਿਲਾਂ ਹੀ ਨਹੀਂ, ਗਊ ਸਾਰਿਆਂ ਤੋਂ ਵਧੀਆ ਸੀ ਉਹ ਵੀ ਦੇ ਤੀ, ਫਤੇਰਾ ਕਿਹਾ ਵੀ ਮੈਂ ਤਾਂ ਗਾਂ ਵੀ ਸਾਰਿਆਂ ਤੋਂ ਜਿਹੜੀ ਚੰਗੀ ਸੀ ਉਹ ਦੇ ਬੈਠਾ, ਤੂੰ ਅਜੇ ਵੀ ਰੁੱਸਿਆਂ ਰੋਟੀ ਨਹੀਂ ਖਾਂਦਾ, ਇੱਕ ਆਮ ਕਹਾਣੀ ਹੈ। ਸਿੱਧੇ ਸਾਦੇ ਸ਼ਬਦਾਂ ਦੇ ਅੰਦਰ ਪੋਚਵੇਂ ਪੋਚਵੇਂ ਸ਼ਬਦ, ਮੈਂ ਨਹੀਂ ਆਪ ਜੀ ਨੂੰ ਕਹਿ ਰਿਹਾ, ਜਿਹੜੇ ਵਿਦਵਾਨ ਸਾਂਭ ਸਾਂਭ ਕੇ ਦਿੰਦੇ ਹੁੰਦੇ ਆ, ਸ਼ਬਦ ਵੀ ਸ਼ਬਦਾਵਲੀ ਗਲਤ ਨਾ ਹੋ ਜਾਏ। ਪਿੰਡਾਂ 'ਚ ਜੰਮੇ ਪਿੰਡਾਂ 'ਚ ਰਹੇ ਅਤੇ ਜਿਹੋ ਜਿਹੀ ਬੋਲੀ ਪਾਈ ਬਚਪਨ ਤੋਂ ਆਇਆ ਉਹੀ ਇਹਦੀ ਹੁੰਦੀ ਆ। ਇਹ ਭਗਤ ਤੰਨਾ ਜੀ ਨੇ ਕਿਹਾ ਵੀ ਦੇਖ ਰੱਬਾ ਹੁਣ ਅਖੀਰਲੀ ਗੱਲ ਤੇਰੇ ਨਾਲ ਕਰਨ ਲੱਗਿਆ, ਤੇਰਾ ਭਗਤ ਪਿਆ ਕਬੀਰ ਨਾਲ, ਤੇਰਾ ਪਿਆ ਰਵਿਦਾਸ ਨਾਲ, ਤੇਰਾ ਪਿਆ ਸਾਰੇ ਭਗਤਾਂ ਦੇ ਨਾਲ, ਮੈਨੂੰ ਲੱਗਦਾ ਵੀ ਜੱਟ ਨਾਲ ਵਾਹ ਤੇਰਾ ਵੀ ਨਵੀਂ ਪਿਆ ਵਾ, ਵੀ ਤੂੰ ਜੱਟ ਦੀ ਅੜੀ ਨੂੰ ਨਹੀਂ ਜਾਣਦਾ, ਜੇ ਤੂੰ ਅੜੀ ਕਰਨ ਜਾਣਦਾ ਤਾਂ ਅਸੀਂ ਵੀ ਅੜੀ ਕਰਨ ਜਾਣਦੇ ਹਾਂ। ਲੈ ਫਿਰ ਗੱਲ ਸੁਣ ਲੈ, ਹੁਣ ਮੈਂ ਇਹੋ ਜਿਹੇ ਜੀਵਨ ਤੋਂ ਕੀ ਲੈਣਾ, ਤੇਰੇ ਸਿਰ ਸਨਾਣੇ ਚੜ ਕੇ ਹੁਣ ਕੀ ਕੰਮ ਕਰੂੰਗਾ, ਮੈਨੂੰ ਸਰੀਰ ਚਾਹੀਦਾ। ਚਿਖਾ ਬਣਾ ਕੇ ਜਿਸ ਵੇਲੇ ਸਰੀਰ ਦਾ ਲੱਗਿਆ ਭੋਗ ਪਾਉਣ, ਆਕਾਸ਼ਬਾਣੀ ਹੋ ਗਈ, ਤੰਨਿਆ ਇਹ ਨਾ ਕੰਮ ਕਰ, ਕਹਿੰਦਾ ਹੁਣ ਕਰੇ ਹੀ ਲੈਣ ਦੇ, ਹੁਣ ਕਿਉਂ ਬੋਲਿਆ, ਕਹਿੰਦੇ ਤੈਨੂੰ ਇੱਕ ਗੱਲ ਪੁੱਛਦਾ ਵੀ ਐਂ ਦੱਸ ਵੀ ਪੱਥਰ ਰੋਟੀ ਖਾਂਦਾ ਹੁੰਦਾ, ਪੱਥਰ ਦੇ ਦੁਆਲੇ ਹੋਇਆ ਬੈਠਾ। ਧੰਨੇ ਦੀ ਗੱਲ ਅਕਲ 'ਚ ਆ ਗਈ ਵੀ ਵਾਕਈ ਸਹੀ ਹੈ ਪੱਥਰ, ਇਹ ਤਾਂ ਐਵੇਂ ਹੀ ਕਿਹਾ ਉਸਨੇ ਵੀ ਗਲਤ ਹੈ ਇਹ, ਵੀ ਪੱਥਰ ਰੋਟੀ ਨਹੀਂ ਖਾ ਸਕਦਾ, ਅੱਜ ਤੱਕ ਪੱਥਰ ਰੋਟੀ ਖਾਂਦਾ ਦੇਖਿਆ, ਕਹਿੰਦਾ ਨਹੀਂ, ਕਹਿੰਦਾ ਰੱਬਾ ਇੱਕ ਗੱਲ ਦੱਸ ਮੈਨੂੰ ਵੀ ਪੱਥਰ ਬੋਲਦਾ ਸੁਣਿਆ ਕਿਸੇ ਨੇ ਅੱਜ ਤੱਕ, ਕਹਿੰਦੇ ਨਹੀਂ, ਕਹਿੰਦਾ ਫਿਰ ਇਹਨੂੰ ਖਿਲਾਉਣੀ ਆ ਜਿਹੜਾ ਬੋਲਦਾ, ਮੈਂ ਪੱਥਰ 'ਤੇ ਕੀ ਲੈਣਾ, ਤੂੰ ਆ ਸਾਹਮਣੇ ਰੋਟੀ ਤੈਨੂੰ ਖਿਲਾਉਣੀ ਹੈ। ਇਹ ਪਰਮੇਸ਼ਰ ਪ੍ਰਗਟ ਹੋ ਗਿਆ, ਗੁਸਾਈ ਪ੍ਰਤੱਖ ਹੋਏ ਰੋਟੀ ਖਾਏ ਸ਼ਾਹੇ ਮੋਹ ਲਾਵੈ। ਭਾਈ ਗੁਰਦਾਸ ਨਿਚੋੜ ਕਹਿੰਦੇ ਕਹਿੰਦੇ ਭੋਲਾ ਪਾਓ ਗੋਬਿੰਦ, ਇਹ ਮਨ ਚੰਚਲਾ ਚਤਰਾਈ ਕਿਵੇਂ ਨਾ ਪਾਇਆ, ਕਿਸੇ ਨੇ ਨਹੀਂ ਪਾਇਆ। ਅਤੇ ਹੁਣ ਰੱਬ ਜੀ ਕਹਿੰਦੇ ਧਨਿਆ ਲੈ ਵੀ ਤੇਰੀ ਰੋਟੀ ਖਾਧੀ ਹੈ ਅਤੇ ਤੂੰ ਮੈਨੂੰ ਬਹੁਤ ਪਿਆਰਾ, ਲੱਸੀ ਤੇਰੀ ਬੜੀ ਸਵਾਦ ਸੀ, ਮਿੱਸੀਆਂ ਰੋਟੀਆਂ ਬੜੀਆਂ ਸਵਾਦ ਸੀ, ਬਈ ਹੁਣ ਤੂੰ ਮੇਰੇ ਕੋਲੋਂ ਜੋ ਮੰਗੇਗਾ ਤੈਨੂੰ ਉਹੀ ਦਿਆਂਗਾ, ਵੀ ਜਿਹਦਾ ਖਾਈਏ ਉਹਦਾ ਕੰਮ ਕਰਨਾ ਪੈਂਦਾ। ਅੱਜ ਯੁੱਗ ਬਦਲ ਗਿਆ, ਮੈਂ ਬਚਪਨ ਸੁਣਦਾ ਰਿਹਾ, ਜੇ ਗੁਰੂ ਘਰ ਕਿਸੇ ਗ੍ਰਿਸ਼ਤੀ ਨੇ ਚਲੇ ਜਾਣਾ, ਜੇ ਦੁੱਧ ਦਾ ਗਲਾਸ ਦੇ ਦਿੱਤਾ, ਉਹ ਕਹਿੰਦੇ ਜਿੰਨੀ ਦੇਰ ਤੱਕ ਦੋ ਗਲਾਸਾਂ 'ਚ ਨਹੀਂ ਸੇਵਾ ਨਾ ਕਰੀਏ ਆਪਣੇ ਜ਼ਿੰਮੇਦਾਰ ਨਹੀਂ ਲੈ ਕੇ ਜਾਣਾ। ਜੇ ਗੁਰਦੁਆਰੇ ਰੋਟੀ ਖਾਧੀ ਆ, ਗੋਲਕ ਦੇ ਦੁੱਗਣੇ ਪੈਸੇ ਵੱਧ ਜਿਹੜੇ ਗਰੀਬ ਲੋਕਾਂ ਨੂੰ ਉਹਨਾਂ ਦਾ ਹੱਕ ਬਣਦਾ। ਅੱਜ ਯੁੱਗ ਬਦਲ ਗਿਆ, ਪਰਮਾਤਮਾ ਕਹਿਣ ਲੱਗਾ ਵੀ ਜਿਹਦਾ ਖਾਈ ਉਹਦਾ ਕੰਮ ਵੀ ਕਰੀਦਾ। ਤੰਨਿਆ ਦੱਸ ਤੇਰਾ ਕੀ ਕੰਮ ਕਰਾਂ, ਕਹਿੰਦਾ ਇੱਕ ਕੰਮ ਹੋਵੇ ਤਾਂ ਦੱਸਾਂ, ਸਾਰੇ ਕੰਮ ਖਿੜੇ ਪੈਣ ਤਾਂ ਹੀ ਕਰਨੇ, ਮੈਂ ਅੱਜ ਤੋਂ ਬਾਅਦ ਕੁਛ ਨਹੀਂ ਕਰਨਾ, ਮੈਂ ਇਕੱਲੀ ਤੇਰੀ ਭਗਤੀ ਕਰੂੰ ਅਤੇ ਕੰਮ ਸਾਰੇ ਤੂੰ ਕਰਨੇ। ਕਹਿੰਦਾ ਜੀ ਠੀਕ, ਤੰਨਿਆ ਮੈਂ ਕਰੂੰ ਸਾਰੇ, ਪਰ ਤੂੰ ਇਉਂ ਦੱਸ ਵੀ ਸਾਰਿਆਂ ਭਗਤਾਂ ਨੇ ਆਰਤੀਆਂ ਕੀਤੀਆਂ, ਤੂੰ ਮੇਰੀ ਆਰਤੀ ਨਹੀਂ ਕਰਨੀ, ਤੈਨੂੰ ਤਾਂ ਚੇਤਾ ਹੀ ਨਹੀਂ ਰਿਹਾ ਆਰਤੀ ਕਰਨ ਦਾ। ਕਹਿੰਦਾ ਜੀ ਬਾਕੀ ਫਿਰ ਜਿਹੜੇ ਭਗਤ ਸੀ ਉਹਨਾਂ ਦਾ ਆਪੋ ਆਪਣੀ ਉਹਨਾਂ ਸ਼੍ਰੇਣੀਆਂ 'ਚ ਜਨਮ ਹੋਇਆ, ਮੇਰਾ ਉਸ ਥਾਂ 'ਤੇ ਜਨਮ ਹੋਇਆ ਹੈ ਜਿਹਦੀ ਬੋਲੀ ਵੀ ਬੜੀ ਅਵੈੜੀ ਹੈ, ਕਹਿੰਦੇ ਨੇ ਜੱਟ ਦਾ ਘਾੜੇ ਪਾਟਿਆ ਮੂੰਹ ਹੁੰਦਾ, ਬਈ ਮੈਂ ਤਾਂ ਆਰਤੀ ਨਹੀਂ ਕਰਨੀ। ਕਹਿੰਦੇ ਕਿਉਂ, ਕਹਿੰਦੇ ਮੈਂ ਕਰੂੰਗਾ ਆਰਤਾ, ਪਤਾ ਤਾਂ ਲੱਗੇ ਵੀ ਜੱਟ ਦਾ ਆਰਤਾ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ 'ਚ ਆਰਤੀ ਲਿਖਿਆ, ਉਹਨਾਂ ਦੀਆਂ ਆਰਤੀਆਂ ਮੇਰਾ ਆਰਤਾ। ਲਓ ਜੀ ਇਹਦੇ ਵਿੱਚ ਇਹ ਬ੍ਰਹਮ ਗਿਆਨ ਦੀਆਂ ਧੰਨਾ ਜੀ ਨੇ ਉਹ ਰਮਜ਼ਾਂ ਮਾਰੀਆਂ, ਗੁਰੂ ਕਿਰਪਾ ਕਰੇ ਮੈਂ ਜਲਦੀ ਜਲਦੀ ਆਪ ਜੀ ਨੂੰ ਇਹ ਸ਼ਬਦ ਜਿਹੜਾ ਭਗਤ ਧੰਨਾ ਜੀ ਨੇ ਪਹਿਲਾ ਜਿਹੜਾ ਇਹਦਾ ਹਿੱਸਾ ਹੈ ਉਹ ਇਸ ਵਾਰਤਾ ਸਧਾਰਨ ਜਿਹੀ ਵਾਰਤਾ ਦੇ ਨਾਲ ਸੰਬੰਧ ਰੱਖਦਾ। ਗੋ ਨਾਮ ਧਰਤੀ ਦਾ ਹੈ, ਪਾਲ ਨਾਮ ਪਾਲਣਾ ਕਰਨ ਵਾਲੇ ਦਾ, ਜਿਹੜਾ ਸਾਰੀ ਧਰਤੀ ਦੀ ਪਾਲਣਾ ਕਰੇ ਉਹਨੂੰ ਕਹਿੰਦੇ ਨੇ ਗੋਪਾਲ। ਗੋਪਾਲ ਤੇਰਾ ਆਰਤਾ, ਐ ਮੇਰੇ ਪਰਮਾਤਮਾ ਜੀ ਮੈਂ ਤੇਰਾ ਆਰਤਾ ਕਰਦਾ ਹਾਂ। ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜਾ ਤੁਹਾਡੀ ਭਗਤੀ ਕਰਦਾ ਹੈ, ਤਿੰਨ ਕੇ ਕਾਜ ਸਵਾਰਤਾ, ਉਹਨਾਂ ਦੇ ਕੰਮ ਸਵਾਰਦਾ ਹੈ। ਕਬੀਰ ਦਾ ਜੱਗ ਸੰਪੂਰਨ ਕੀਤਾ, ਨਾਮਦੇਵ ਦੀ ਛੱਪੜੀ ਬੰਨਦਾ ਫਿਰਦਾ ਸੀ, ਸਾਰਿਆਂ ਦੇ ਕੰਮ ਕਰਦਾ, ਤੇ ਹੁਣ ਮੇਰੀ ਵਾਰੀ ਆ ਗਈ, ਹੁਣ ਮੇਰੇ ਵੀ ਕਰੇਗਾ ਤੂੰ। ਜੋ ਜਨ ਤੁਮਰੀ ਭਗਤ ਕਰਾਂ ਤੇ, ਤਿੰਨ ਕੇ ਕਾਜ ਸਵਾਰ, ਕਾਜ ਨਾਮ ਕੰਮ ਦਾ, ਤਿੰਨ ਕੇ ਕਾਜ ਸਵਾਰਤਾ। ਕਹਿੰਦੇ ਧੰਨਿਆ ਤੂੰ ਆਪਣੇ ਲਈ ਮੰਗ, ਕਹਿੰਦਾ ਨਾ ਦੇ, ਮੈਂ ਆਪਣੇ ਲਈ ਕੁਛ ਨਹੀਂ ਮੰਗਣਾ, ਇੱਥੇ ਮੈਂ ਇੱਕ ਆਪਣੇ ਗਿਆਨੀ ਸਿੰਘ ਸਾਹਿਬਾਨਾਂ ਨੂੰ ਪ੍ਰਚਾਰਕਾਂ ਨੂੰ ਇੱਕ ਬੇਨਤੀ ਕਰਾਂਗਾ। ਜਿਸ ਵੇਲੇ ਭਗਤ ਧੰਨਾ ਦੀ ਰਸਨਾ ਤੋਂ ਇਹ ਕਹਿੰਦੇ ਨੇ ਵੀ ਉਹਨੇ ਦਾਲ ਮੰਗੀ, ਉਹਨੇ ਸਿੱਧਾ ਮੰਗਿਆ, ਉਹਨੇ ਘੀ ਮੰਗਿਆ, ਉਹਨੇ ਘੋੜੀ ਮੰਗੀ, ਉਹਨੇ ਘਰ ਵਾਲੀ ਮੰਗੀ, ਇਹ ਇੱਕ ਲਿਸਟ ਬਹੁਤ ਵੱਡੀ ਸੁਣਾਉਣ ਲੱਗ ਜਾਂਦੇ ਨੇ ਵੀ ਇਹ ਚੀਜ਼ਾਂ ਰੱਬ ਤੋਂ ਮੰਗੀਆਂ। ਤੇ ਮੈਂ ਤੇ ਗੁਰਬਾਣੀ ਕਹਿੰਦੀ ਹੈ ਪ੍ਰਭੂ ਦਾ ਮਿਲਾਪ ਹੋਣ ਤੋਂ ਬਾਅਦ ਜਦੋਂ ਰੱਬ ਮਿਲ ਜਾਂਦਾ ਕੋਈ ਵੀ ਇੱਛਾ ਬਾਕੀ ਨਹੀਂ ਰਹਿੰਦੀ, ਨਹੀਂ ਤਾਂ ਰੱਬ ਮਿਲਦਾ ਹੀ ਨਹੀਂ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚੇਤਨ ਆਉ, ਕੋਈ ਚੀਜ਼ ਚੇਤੇ ਨਹੀਂ ਰਹਿੰਦੀ। ਬਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ, ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਤੇ ਗੁਰਬਾਣੀ ਤਾਂ ਇਹ ਕਹਿੰਦੇ ਵੀ ਧੰਨੇ ਨੂੰ ਤਾਂ ਭੁੱਖ ਲੱਗ ਗਈ ਨਾ, ਫਿਰ ਰੱਬ ਜਦੋਂ ਮਿਲ ਗਿਆ ਵੀ ਆਹ ਦੀ ਦੇ ਦੀ ਆਹ ਦੀ ਦੇ, ਇੱਕ ਧੰਨੇ ਨੂੰ ਇਉਂ ਸਮਝਦੇ ਜਿਵੇਂ ਇੱਕ ਨਿੱਕਾ ਜਿਹਾ ਬੱਚਾ ਆਪਣੇ ਮਾਂ ਪਿਓ ਦੇ ਮਗਰ ਪੈਂਦਾ, ਮੈਨੂੰ ਖਿਡਾਉਣਾ ਦੇ ਦੇ, ਮੈਨੂੰ ਆਹ ਦੇ ਦੇ। ਉਹ ਭਾਈ ਸਮਝੋ ਧੰਨਾ ਕੀ ਕਹਿੰਦਾ, ਕਹਿੰਦਾ ਰੱਬਾ ਮੈਨੂੰ ਤਾਂ ਚਾਹੀਦਾ ਹੀ ਕੁਛ ਨਹੀਂ, ਤੂੰ ਚਾਹੀਦਾ ਸੀ ਮਿਲ ਗਿਆ। ਧੰਨਿਆ ਜਦੋਂ ਭਗਤੀ ਕਰਨੀ ਆਰੰਭ ਕੀਤੀ ਹੈ, ਤੇਰੇ ਮਨ 'ਚ ਇੱਛਾ ਸੀ, ਧਰੂਣ ਦੇ ਮਨ 'ਚ ਇੱਛਾ ਸੀ, ਮੈਂ 36,000 ਵਰੇ ਦਾ ਰਾਜ ਦਿੱਤਾ ਉਹਨੂੰ, ਧਰੂਣ ਵੀ ਕਹਿੰਦਾ ਸੀ ਹੁਣ ਲੋੜ ਨਹੀਂ, ਜਦੋਂ ਚੱਲਿਆ ਤੇਰੀ ਲੋੜ ਉਸ ਵੇਲੇ ਸੀ, ਉਹ ਬੀਜ ਬੀਜਿਆ ਗਿਆ। ਕਹਿਣ ਲੱਗਾ ਵੀ ਰੱਬ ਜੀ ਮੈਨੂੰ ਹੁਣ ਇੱਛਾ ਨਹੀਂ ਰਹੀ। ਕਹਿੰਦੇ ਚੱਲ ਤੂੰ ਮੇਰਾ ਮਨ ਰੱਖਣ ਵਾਸਤੇ ਮੰਗ ਲੈ ਕੁਛ ਨਾ ਕੁਛ। ਕਹਿੰਦਾ ਜੀ ਚਲੋ ਠੀਕ ਹੈ, ਫਿਰ ਮੈਂ ਮੰਗਦਾ ਆਪਣਿਆਂ ਸੰਤਾਂ ਵਾਸਤੇ ਜਿਹੜੇ ਮੈਨੂੰ ਮਿਲਣ ਆਉਂਦੇ। ਘਰ ਦੇ ਵਿੱਚ ਹੁੰਦਾ ਕੁਛ ਨਹੀਂ, ਕਦੇ ਰੋਟੀ ਹੁੰਦੀ ਹੈ ਦਾਲ ਨਹੀਂ ਹੁੰਦੀ, ਕਦੇ ਦਾਲ ਹੁੰਦੀ ਹੈ ਰੋਟੀ ਨਹੀਂ ਹੁੰਦੀ, ਬੁਰਾ ਹਾਲ ਹੋਇਆ ਪਿਆ ਘਰ ਦਾ। ਇਸ ਕਰਕੇ ਹੁਣ ਮੈਨੂੰ ਉਹ ਸਾਰਾ ਸਮਾਨ ਲੰਗਰ ਦੇ ਵਿੱਚ ਤਿਆਰ ਚਾਹੀਦਾ ਜਿਹੜਾ ਵੀ ਆਪ ਤਪਹੀ ਆ ਖੂਤੇ ਜਾਹੇ ਵਾਲੀ ਗੱਲ ਨਾ ਬਣ ਜਾਏ। ਬੋਲ ਕੀ ਚਾਹੀਦਾ, ਦਾਲ ਦੋਨੋਂ ਵੇਲੇ, ਸਿੱਧਾ ਆਟਾ ਚਾਹੀਦਾ, ਔਰ ਫਿਰ ਜਿਹੜੀ ਰਸੋਈ ਵਿੱਚ ਘੀ ਨਾ ਹੋਵੇ, ਭੂਤ ਰਸੋਈ ਕਹਿੰਦੇ ਨੇ ਉਹਨੂੰ, ਘਿਓ ਘੀ ਵੀ ਚਾਹੀਦਾ, ਦਾਲ ਸਿੱਧਾ ਮੰਗੋ ਘਿਓ, ਹਮਰਾ ਖੁਸ਼ੀ ਕਰੇ ਨਤੀਜੀਓ। ਕਹਿੰਦੇ ਕਿੰਨਾ ਕੁ ਚਾਹੀਦਾ, ਕਹਿੰਦੇ ਜਿੰਨਾ ਕੁ ਸੰਤ ਆ ਕੇ ਖਾ ਜਾਣ, ਇਹਦੇ 'ਚ ਮੇਰੀ ਖੁਸ਼ੀ ਆ, ਮੈਂ ਲੰਗਰ ਵਰਤਾਉਂਦਾ ਹੀ ਰਹਾਂ। ਦਾਲ ਸਿੱਧਾ ਮੰਗੋ ਘਿਓ, ਹਮਰਾ ਖੁਸ਼ੀ ਕਰੇ ਨਤੀਜੀਓ, ਪੰਨੀਆਂ ਸਾਧਨ ਨੀਕਾ, ਮੇਰੇ ਕੋਲ ਜੁੱਤੀਆਂ ਇੰਨੀਆਂ ਚਾਹੀਦੀਆਂ ਨਾ, ਜਦੋਂ ਕੋਈ ਸੰਤ ਆਵੇ ਜਿਹਦੇ ਪੈਰਾਂ 'ਚ ਜੁੱਤੀ ਨਾ ਹੋਵੇ, ਮੈਂ ਜੁੱਤੀਆਂ ਵੀ ਦੇਵਾਂ। ਮਹਾਤਮਾ ਜੀ ਜੁੱਤੀ ਲੈ ਲਓ, ਜਿਹਦੇ ਕੋਲ ਵਸਤਰ ਨਾ ਹੋਣ, ਪੰਨੀਆਂ ਸਾਧਨ ਨੀਕਾ, ਚੰਗੇ ਚੰਗੇ ਵਸਤਰ ਦੇ ਮੈਨੂੰ ਸੰਤਾਂ ਨੂੰ ਦਿਆ ਕਰਾਂ, ਜਿਹਨੂੰ ਲੋੜ ਹੈ ਤੇਰੀ ਭਗਤੀ ਕਰਦੇ ਨੇ। ਪੰਨੀਆਂ ਸਾਧਨ ਨੀਕਾ, ਅਨਾਜ ਵਾਂਗੂ ਸਤ ਸੀਕਾ, ਅਨਾਜ ਉਹ ਮਿਲੇ ਜਿਹੜੇ ਖੇਤ ਨੂੰ ਸੱਤ ਬਾਹਾਂ ਆਈਆਂ ਹੋਣ, ਉਹਦੇ ਵਿੱਚ ਲੇਸ ਪੈਦਾ ਹੋ ਜਾਂਦਾ, 100 ਬਾਹਾਂ ਵੀ ਕਹਿੰਦੇ ਰੋ ਵਿਚਾਰ। ਅਨਾਜ ਮੰਗੋ ਸਤ ਸੀਕਾ, ਗਊ ਵਹਿਸ ਮੰਗੋ ਲੈ ਬੇਰੀ, ਉਹ ਕਹਿੰਦੇ ਦੁੱਧ ਹੀ ਚਾਹੀਦਾ ਸੀ, ਜਾਂ ਗਊਆਂ ਮੰਗ ਲੈ ਜਾਂ ਮੱਝਾਂ ਮੰਗ ਲੈ, ਦੋ ਕਾਹਤੇ ਮੰਗਦਾ। ਉਹ ਕਹਿੰਦਾ ਮੇਰੇ ਰੱਬ ਜੀ ਕਈ ਸੰਤ ਮੱਝ ਦਾ ਦੁੱਧ ਪੀਂਦੇ ਹੈ, ਕਈ ਕਹਿੰਦੇ ਗਾਂ ਦਾ ਪੀਣਾ, ਸੰਤ ਨੀ ਨਾਰਾਜ਼ ਜਾਣਦੇ ਨੇ, ਇਸ ਕਰਕੇ ਗਊ ਵਹਿਸ ਮੰਗੋ ਲੈ ਬੇਰੀ। ਇੱਕ ਧਿਆਨ ਰੱਖੀ ਕਿਤੇ ਪਿੰਡਰ ਨਾ ਦੇ ਦੀ ਜਿਹੜੀ ਦੁੱਧ ਨਾ ਦਵੇ, ਲਵੇਰੀਆਂ ਦੁੱਧ ਦੇਣ ਵਾਲੀਆਂ ਦੇ। ਗਊ ਵਹਿਸ ਮੰਗੋ ਲੈ ਬੇਰੀ, ਇੱਕ ਤਾਜਨ ਤੁਸੀਂ ਚਵੇਰੀ, ਘੋੜੀ ਚਾਹੀਦੀ ਹੈ। ਉਹ ਕਾਹਦੇ ਵਾਸਤੇ, ਕਹਿੰਦੇ ਕਈ ਸੰਤ ਬਾਹਲੇ ਕਮਜ਼ੋਰ ਜਿਹੇ ਹੁੰਦੇ ਆ, ਕਹਿਣ ਧੰਨਿਆ ਮੈਂ ਥੱਕ ਗਿਆ, ਮੈਂ ਧਨੇੜੀ ਚੱਕ ਕੇ ਲੈ ਕੇ ਜਾਊਂ, ਘੋੜੀ ਦੇ ਉਹਦੇ 'ਤੇ ਛੱਡ ਕੇ ਆਇਆ ਕਰੂੰਗਾ ਸੰਤਾਂ ਨੂੰ। ਇੱਕ ਤਾਜਨ ਤੁਰੀ ਚੰਗੇਰੀ, ਕਹਿੰਦੇ ਧੰਨਿਆ ਫਿਰ ਹੁਣ ਬੱਸ ਹੈ। ਕਹਿੰਦਾ ਨਹੀਂ ਜੀ, ਅਸਲੀ ਗੱਲ ਜੇ ਰਹਿੰਦੀ ਹੈ, ਰੋਟੀ ਪਕਾਉਣ ਵਾਲੀ ਨਹੀਂ ਹੈ, ਕਰਕੀ ਗੇਹਨ ਚੰਗੀ। ਰੱਬਾ ਇੱਕ ਗੱਲ ਦਾ ਧਿਆਨ ਰੱਖੀ, ਕਿਤੇ ਉਹ ਨਾ ਦੇ ਦੀ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਦਸਮ ਦੀ ਬਾਣੀ ਵਿੱਚ ਲਿਖਦੇ ਹੈ, ਕਹਿੰਦੇ ਪਾਨੀ ਕੇ ਮੰਗਤ ਪਾਥਰ ਮਾਰ, ਨਾਰ ਕਿਦੋਂ ਕਰ ਨਾਹਰ ਆਨੀ। ਇਸ ਕਰਕੇ ਮੈਨੂੰ ਉਹ ਚਾਹੀਦੀ ਹੈ ਜਿਹੜੀ ਮਿੱਠ ਬੋਲਣੀ ਹੋਵੇ, ਆਗਿਆਕਾਰ ਹੋਵੇ, ਲੋਈ ਦੀ ਤਰ੍ਹਾਂ। ਘਰ ਕੀ ਗੀਹਣ ਚੰਗੀ, ਜਦ ਧੰਨਾ ਲੈ ਬਹਿ ਮੰਗੀ। ਧੰਨਾ ਕਹਿੰਦਾ ਇਹ ਮੇਰੀਆਂ ਮੰਗਾਂ, ਇਹ ਮੇਰੇ ਰੱਬ ਜੀ ਸੰਤਾਂ ਵਾਸਤੇ ਨੇ, ਰੋਟੀ ਪਕਾਉਣੀ ਆ ਤਾਂ ਸੰਤਾਂ ਵਾਸਤੇ, ਸੰਸਾਰ ਦੀ ਤਰ੍ਹਾਂ ਔਰਤ ਨਹੀਂ ਮੰਗੀ, ਜੀਵਨ ਸਾਥੀ ਨਹੀਂ ਮੰਗਿਆ, ਇੱਕ ਲੰਗਰੀ ਮੰਗਿਆ ਸੰਤਾਂ ਦੀਆਂ ਰੋਟੀਆਂ ਪਕਾਉਣ ਵਾਸਤੇ। ਗੁਰੂ ਪਿਆਰਿਓ, ਉਹਦੀ ਕੋਈ ਦ੍ਰਿਸ਼ਟੀ ਬਿਸ਼ਪ ਰਹਿਣ ਸੀ, ਆਤਮ ਦ੍ਰਿਸ਼ਟੀ। ਇਹ ਸ਼ਬਦ ਦੇ ਜਿਹੜੇ ਤੁਸੀਂ ਅਰਥ ਸੁਣੇ ਨਾ, ਇਹ ਅਸਲੀ ਅਗਲੇ ਅਰਥਾਂ ਨੂੰ ਸਮਝਣ ਵਾਸਤੇ ਸਹਾਇਕ ਨਾ, ਦ੍ਰਿਸ਼ਟਾਂਤ ਹੈ, ਇਹ ਅਰਥ ਨਹੀਂ ਹੈਗੇ ਅਸਲੀ, ਇਹ ਤਾਂ ਇਤਿਹਾਸਕ ਤੱਥ ਹੈ ਬਾਹਰਲਾ, ਇਹ ਤਾਂ ਭਗਤ ਧੰਨੇ ਦੇ ਸਿਧਾਂਤ ਦੇ ਬਾਹਰਲੇ ਕੱਪੜੇ ਨੇ ਜਿਹੜੇ ਤੁਹਾਨੂੰ ਦਿਖਾਏ ਨੇ। ਧੰਨੇ ਦਾ ਬਾਹਰਲਾ ਚੋਲਾ ਹੈ। ਹੁਣ ਆਓ ਧੰਨਾ ਜੀ ਕੀ ਕਹਿ ਰਹੇ ਨੇ। ਗੋਪਾਲ ਹੇ ਗੋ ਧਰਤੀ ਦੀ ਪਾਲ ਪਾਲਣਾ ਕਰਨ ਵਾਲੇ ਮੇਰੇ ਰੱਬ ਜੀ, ਮੈਂ ਤੇਰਾ ਚਾਰ ਭਗਤਾਂ ਦੇ ਵਿੱਚੋਂ ਆਰਤ ਭਗਤ ਹਾਂ। ਹੁਣ ਕਹਿੰਦੇ ਜੀ ਦੱਸ ਕੇ ਨਾ ਗੀਤਾ ਦਾ ਸਲੋਕ ਜੀ ਬੋਲਿਆ ਸੀ, ਚਤੁਰ ਪਿਤਾ ਬਹਿੰਤੇ ਬਾਜਨਾ ਸੁਕਰਤੀ ਨਾ ਅਰਜਨ, ਉਹਦੇ ਚ ਆਰਤੋ ਜਗਿਆਸਰ ਅਰਥ ਅਰਥੀ ਗਿਆਨੀ ਚ ਅਭਰਸ ਰਥ, ਹੇ ਭਰਤ ਕੁਲ ਦੇ ਸ੍ਰੇਸ਼ਟ ਪੁੰਨ ਆਤਮਾ, ਚਾਰ ਪ੍ਰਕਾਰ ਦੇ ਭਗਤ ਮੈਨੂੰ ਭਗਦੇ, ਮੈਨੂੰ ਸਾਰੇ ਪਿਆਰੇ ਭਗਵਾਨ ਕ੍ਰਿਸ਼ਨ ਜੀ ਗੀਤਾ ਦੇ ਅੰਦਰ ਕਹਿੰਦੇ। ਉਹ ਭਾਈ ਇੱਥੇ ਜਿਹੜੇ ਦੂਏ ਗਿਆਨਾਂ ਸੂ ਕੋਈ ਬੈਠਾ ਹੋਵੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ, ਆਏ ਕਥਾ ਮੈਂ ਕਥਾ ਕਰਦਾ ਸੀ, ਇੱਕ ਆ ਕੇ ਮੈਨੂੰ ਕਹਿੰਦਾ ਬਾਬਾ ਜੀ ਤੁਸੀਂ ਕਹਿੰਦਾ ਇਹ ਸਟੇਜ ਦੇ ਉੱਤੇ ਕਹਿੰਦਾ ਕ੍ਰਿਸ਼ਨ ਦਾ ਨਾਂ ਕਿਉਂ ਲਿਆ? ਮੈਂ ਕਿਹਾ ਤੇਰੇ ਪਿਓ ਦਾ ਲੈ ਲਾ, ਜੇ ਤੇਰੇ ਠੰਡ ਪੈ ਜਾ ਕਿਹਦਾ ਨਾਂ ਦੱਸ, ਤੇਰੇ ਦਾਦੇ ਦਾ ਲੈ ਦਿੰਦਾ, ਤੇਰਾ ਲੈ ਦਿੰਦਾ। ਉਹ ਭਲਿਆ ਪੁਰਸ਼ਾ ਤੇ ਕਹਿ ਕੀ ਰਿਹਾ, ਤੂੰ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ ਕਰ ਰਿਹਾ, ਦੱਸ ਕੀ ਬਣੂਗਾ ਉੱਥੇ? ਵਾਹਿਗੁਰੂ 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 ਵਾਹਿਗੁਰੂ। ਤੇ ਅੱਗੇ ਹੁਣ ਕੀ ਆ ਫਿਰ? ਤੇ ਮਹਾਰਾਜ ਸਾਹਿਬ ਜੀ ਦੀ ਉਹ ਉਸਤਤ ਕੀਤੀ ਆ, ਕਮਲ ਨੈਣ ਮਦਰ ਮੈਣ ਕੋਟ ਸੈਨ ਸੰਗ ਸੋ ਕਹਿਤ ਮਾਚ ਸੋਧ ਜਿੱਤੇ ਦਹੀਂ ਪਤ ਕਾਜ। ਤੂੰ ਕਹਿਣਾ ਕ੍ਰਿਸ਼ਨ ਦਾ ਨਾਂ ਨਾ ਲਈ, ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਕ੍ਰਿਸ਼ਨ ਦੀ ਮਾਂ ਨੂੰ ਵੀ ਧੰਨ ਕਹਿ, ਤਨ ਤਨ ਤੂੰ ਮਾਤਾ ਦੇਵ ਕੀ ਗਏ, ਜੈ ਕਰ ਰਮਈਆ ਕਮਲਾਪਤੀ। ਕਿੱਥੇ ਖੜਾ ਤੂੰ? ਇਹ ਪ੍ਰਚਾਰ ਗੁਰੂ ਨਾਨਕ ਦੇ ਕਰਦਾ ਹੈ? ਅਖੇ ਜੀ ਰਾਮ ਕ੍ਰਿਸ਼ਨ ਦਾ ਨਾਂ ਨਾ ਲਿਓ, ਪ੍ਰਧਾਨ ਗੁਰਦੁਆਰੇ ਦਾ। ਮੈਂ ਕਹਿੰਦਾ ਗੱਲ ਸੁਣ ਲੈ, ਮੁੜ ਕੇ ਮੈਂ ਤੁਹਾਡੀ ਸਟੇਜ 'ਤੇ ਨਹੀਂ ਆਉਣਾ, ਨਾ ਮੈਨੂੰ ਲੋੜ ਹੈ ਤੁਹਾਡੇ ਵਰਗਿਆਂ ਦੀ, ਪਰ 8 ਦਿਨ ਤੁਸੀਂ ਮੈਨੂੰ ਹਿਲਾ ਨਹੀਂ ਸਕਦੇ ਕਿਉਂਕਿ ਮੇਰੀਆਂ ਬੀਟਾਂ ਲਿਖੀਆਂ ਵੀ ਹਨ। ਮੈਂ ਹੁਣ 7 ਦਿਨ ਭਗਵਾਨ ਕ੍ਰਿਸ਼ਨ ਅਤੇ ਰਾਮ ਦੀ ਉਹ ਕਥਾ ਕਰੂੰਗਾ, ਮੈਨੂੰ ਹਟਾ ਕੇ ਦਿਖਾਓ, ਕਰੂੰਗਾ ਵੀ ਇੱਥੇ ਸਟੇਜ 'ਤੇ। ਤੁਸੀਂ ਤਾਂ ਉਹ ਮੂਰਖ ਛੇੜ ਲਿਆ ਜਿਹਨੂੰ ਕਹਿੰਦੇ ਅਖੇ ਦੀਵਾ, ਆ ਦੀਵਾ ਸਲਾਈ ਚੱਕੀ ਫੜਨਾ, ਕਿਤੇ ਤੀਲਾ ਨਾ ਕਸਾ ਦੂੰ, ਹੁਣ ਕਸਾ ਕੇ ਜਾਊ ਮੁਖਾ। ਅਰ ਇੱਕ ਗੱਲ ਦਾ ਧਿਆਨ ਰੱਖਿਓ, ਕੋਈ ਗਿਆਨੀ ਸਿੰਘ ਬਿਠਾ ਦਿਓ ਮੇਰੇ ਸਾਹਮਣੇ, ਜੇ ਗੁਰਮਤਿ ਤੋਂ ਬਾਹਰ ਹੋਇਆ ਤਾਂ ਮੈਨੂੰ ਕੰਨੋਂ ਫੜ ਲਵੇ, ਗੁਰੂ ਗ੍ਰੰਥ ਸਾਹਿਬ 'ਚੋਂ ਬੋਲੂੰਗਾ, ਭਾਈ ਗੁਰਦਾਸ 'ਚੋਂ ਬੋਲੂੰਗਾ। ਇਹ ਜਦੋਂ ਹਵਾਲੇ ਦੇ ਚੌਥੇ ਦਿਨ ਪ੍ਰਧਾਨ ਜੀ ਆ ਗਏ, ਕਹਿੰਦੇ ਬਾਬਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਮੈਂ ਕਿਹਾ ਇਹ ਜੇ ਤਾਂ ਤੁਹਾਨੂੰ ਪ੍ਰਧਾਨ ਬਣਾ ਦਿੰਦੇ ਗੁਰਦੁਆਰਿਆਂ ਦੀ, ਇਹਨਾਂ ਨੂੰ ਇਹੀ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ। ਆ ਤੈਨੂੰ ਪਤਾ ਸੀ ਵੀ ਕ੍ਰਿਸ਼ਨ ਦਾ ਨਾਂ ਨਾ ਲਿਓਗੇ, ਕਿੱਥੇ ਦਵੈਸ਼ਾਂ ਕਰਨ ਵਾਲੇ ਲੋਕ। ਗੁਰੂ ਨਾਨਕ ਦਾ ਕਰ ਅਦਵੈਤ ਮਤ, ਜਿਹੜਾ ਕਿਸੇ ਨਾਲ ਦਵੈਸ਼ ਨਹੀਂ ਕਰਦਾ। ਸਿੱਖ ਤਾਂ ਚੰਦਨ ਦਾ ਬੂਟਾ, ਜਿੱਥੇ ਲੱਗ ਗਿਆ ਖੁਸ਼ਬੂ ਦਿੰਦਾ ਭਗਤੀ ਦੀ। ਇਹ ਰਿੰਡਾ ਖਬਰਾਂ ਕਿੱਥੋਂ ਪੈਦਾ ਹੋ ਗਈਆਂ? ਬਦਬੂ ਨਫ਼ਰਤ, ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਕੋਈ ਹੈ ਕਹਿ ਦੇਵੇ ਵੀ ਮੈਂ ਕਿਹਾ ਜਿਹਾ ਪ੍ਰਚਾਰ ਸੁਣਿਆ, ਧੰਨ ਧੰਨ ਕਰਦਾ ਜਾਵੇ, ਧੰਨ ਗੁਰੂ ਨਾਨਕ ਤੇਰੇ ਘਰ ਦੇ ਸਾਰਿਆਂ ਨੂੰ ਉਪਦੇਸ਼, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਗੋਪਾਲ ਤੇਰਾ ਆਰਤਾ, ਮੈਂ ਤੇਰਾ ਆਰਤ ਭਗਤ ਹਾਂ, ਦੁਖੀ ਹੈ ਮੈਂ, ਜੰਮਣ ਮਰਨ ਤੋਂ ਖਹਿੜਾ ਛੁਪਾਉਣਾ ਚਾਹੁੰਦਾ। ਜੋ ਜਨ ਜਿਹੜੇ ਭਗਤ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ, ਉਹਦਾ ਮੁਕਤੀ ਰੂਪੀ ਪਰਮ ਪ੍ਰਯੋਜਨ ਸਾਡਾ ਮੁਕਤੀ ਹੈ, ਤਿਨਕੇ ਕਾਜ ਸਵਾਰਤਾ। ਧੰਨਿਆ ਦੱਸ ਕੀ ਚਾਹੀਦਾ? ਕਹਿੰਦਾ ਜੀ ਮੈਂ ਚਾਹੁੰਦਾ ਜਿਹੜੀ ਦਵੈਸ਼ ਹੈ ਲੋਕਾਂ ਦੇ ਅੰਦਰ, ਇਹ ਦਵੈਸ਼ ਨਹੀਂ, ਇਹ ਦੁਬਧਾ ਕਰ ਬਹੁਤੇ ਗੱਲ ਹੈ, ਇਹਦੀ ਦਾਲ ਕਰ ਦਿਓ। ਜਦੋਂ ਕਿਸੇ ਦਾਣੇ ਦੀ ਦਾਲ ਕਰਦੀ ਜੰਮਦਾ ਨਹੀਂ ਹੈ, ਇਹ ਜਿਹੜੀ ਦਵੈਸ਼ ਇਹਨੂੰ ਦਲ ਦਿਓ, ਦਾਲ ਕਰਦੇ ਹੋਏ ਦੀ ਦਵੈਸ਼ ਦੀ, ਅਤੇ ਹੋਰ ਕੀ ਚਾਹੀਦਾ? ਕਹਿੰਦਾ ਜਿਹੜਾ ਸਰੀਰ ਦੇ ਵਿੱਚ ਰਹਿਣ ਵਾਲਾ ਮਨ ਹੈ ਨਾ, ਇਹਨੂੰ ਥੋੜ੍ਹਾ ਜਿਹਾ ਸਿੱਧਾ ਕਰ ਦਿਓ, ਵਿੰਗੇ ਹੀ ਚੱਲਦਾ ਹੈ, ਦਾਲ ਸਿੱਧਾ ਇਹਨੂੰ ਸਿੱਧਾ ਕਰ ਦਿਓ। ਮੇਰੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਇੱਕ ਬੜਾ ਸਰਲ ਜਿਹਾ ਸ਼ਬਦ ਪੜਿਆ ਕਰਦੇ, ਕਹਿੰਦੇ ਮਨ ਸ਼ਤਾਨਾ ਬੇਈਮਾਨਾ, ਮਨ ਸ਼ਤਾਨਾ ਬੇਈਮਾਨਾ, ਮਰ ਜਾ ਮਗਰੋਂ ਲੈ ਜਾ। ਉਹ ਨਿੱਤ ਸਿਆਪੇ ਕਰਦਾ ਰਹਿਣਾ, ਪਲ ਦੋ ਪਲ ਤਾਂ ਬਹਿ ਜਾ, ਲੱਖ 84 ਭੌਂਦਾ ਫਿਰਨਾ, ਸਿੱਧੇ ਰਸਤੇ ਪੈ ਜਾ, ਦਾਸਾ ਤੇਰੇ ਸਾਥੀ ਚੱਲ ਗਏ, ਤੂੰ ਨਾ ਪਿੱਛੇ ਲੈ ਜਾ, ਮਨ ਖੁੱਟ ਤੇਰਾ ਨਹੀਂ ਵਿਸਾਲ ਤੋਂ ਮਹਾਵਰ। ਮਹਾਰਾਜ ਨੂੰ ਸਿੱਧਾ ਕਰ ਦਿਓ, ਮੰਗੋ ਇਹ ਮੰਗਣਾ। ਕਹਿੰਦੇ ਧੰਨਿਆ ਤੇਰਾ ਮਨ ਸਿੱਧਾ ਰਹੂਗਾ, ਪਰ ਇੱਕ ਗੱਲ ਰੱਬਾ ਹੋਰ ਵੀ ਮੰਗਦਾ, ਘੀਓ ਪ੍ਰੇਮ ਰੂਪੀ ਘੀ ਚਾਹੀਦਾ, ਬਾਕੀ ਤਾਂ ਬਥੇਰਾ ਲੋਕਾਂ ਦੇ ਘਰਾਂ 'ਚ ਵੀ ਪਿਆ, ਪਰ ਪ੍ਰੇਮ ਨਹੀਂ ਹੈ, ਮੈਨੂੰ ਪ੍ਰੇਮ ਦੇ ਦੇ ਬਸ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਨੀ ਪ੍ਰਭ ਪਾਏ, ਮੈਨੂੰ ਤੇਰਾ ਪ੍ਰੇਮ ਚਾਹੀਦਾ, ਸਿੱਧਾ ਮੰਗੋ ਕੀਓ। हमारा खुशी करे नतीजी हो, मैं प्रेम में आके तेरी भगती नित करा। दार सीधा मांगो की हो हमारा खुशी करे नतीजी हो, पनिया साधन नीका अनाज मांगो सत सीका। पनिया विद्वान बैठे थोड़े बिच, पनिया नाम पनाह है, शर्म दे मैनू अपने चरणा, पनाह दे दाता मैं गरीब जतीम है मेरा कोई नहीं मैनू पनाह दे। जिन्हें भाई नंद लाल गुरु गोबिंद सिंह साहब ने पनाह दी सी अमृतसर साहब, पनिया मैनू मारा पनाह दे अपने चरण दी। साधन नीका जेड़े काम करो लोभ अहंकार चोरों की तरह मेरे मगर लगे ना, साधन कट दे उन्होंने अलग कर दो, मेरे लो बढ़ दो उन्होंने टुकड़े टुकड़े करके। काम करो और लोग बहुत दिन सजाए अंगे, नानक प्रभ सरणागति काल प्रसाद गुरदे मेरे ते कृपा कर दे। अथवा सिफत सरम का कपड़ा मांगो, मैनू तेरी सिफत दा और बैराग दा ये कपड़ा दे। प्रेम पटोला तैसा दिता ढकन को पत मेरी, मैनू खिमा रूप कपड़ा दे दे, ए, ए मेरी लोक प्रलोभ पत दे। पनिया साधन नीका अनाज मांगो सत सीका, अन जमा आज। अज मैं एक होर गल मंगदा रब्बा कि सत का सिक्का चले, झूठ का बोलबाला खत्म हो जाए। झूठ बोलने वाले लोगों बहुत गुमराह कर रहे हैं। सत का सिक्का चले, अनाज मांगो सत सीका। गौ भैंस मांगो ना मेरी, भै दे सह धोके भैंस, आ दूसरी भैंस नहीं हैगी भैंसा जी मझ है, यदि गल नहीं ते भै दे सहत होके तेरे गाँव तेरे गुण गाव, डर च रह के गाव, तेन हाजिर समझ के गाव। लवेरी साची लिवे बिंदे नमाणी, गावं मझा लवेरिया की गल नहीं है इतने। इतने लिव मंगी है कि अठे पैर ऐसी लिव लग जाए कि अठे पैरों का कोई श्वास व्यर्थे ना जाए, लिव लगी रहे हर वेड़े। गौ वैस वागो लवेरी, एक ताजन तुई चंगेरी, सारिया तो चंगी चंगेरी की है सतमी भूमिका। सुविछा सो विचारना तुनु मानसा, पदार्थ भावनी आदि ये जड़िया सास ने जी, सत्वा पाग पदार्थ भावनी तुरिया आदि, ये जड़ी है सतमी भूमिका। तीन व्यापै जगत को तुरिया पावे कोए, नानक संत निर्मल पे जिन मन मस्या सोए। एक तुरकान देश की घोड़ी नहीं मंगी, तुरी अवस्था मंगी है, रब्बा मैंने तुरी अवस्था च पहुंचा दे। एक ताजन तुरी चंगेरी, घर की गेहन चंगी, मेरे हिरदे च रहन वाली सुमति, मेरी आत्म बछैनी बुद्धि, ये मेरे घर वाली ये चंगेरी है, इस करके ये मैनू दे दे। घर की गेहन चंगी, जन धना लेवै मंगी, मैनू ए मंगा मेरिया पूरिया कर दे। परमात्मा ने कहा तथास्तु तेरू सारिया दत्तियां, मिले प्रतख गसाइया तन्ना बटपागा। कल सास जी जिहड़ा समा है उहदे विच शहीद की परिभाषा की है, दास आप जी नूं बेनती करेगा, क्योंकि शहीदां दे दिहाड़े कल जिहड़े उस दिहाड़े उही बोलना बनता है। ते अज भगत धन्ना जी की शताब्दी नूं समर्पित दिहाड़ा सी, ते फिर उहदे विच सास जी आपां नूं धन्ना भगत दीआं भावें सीधे साधे शब्दां च, धन्ना जी नूं अजे शब्द बड़े प्यारे। ते दूसरा धन्ने दीआं पूरियां खुशियां लैणियां न, तां जिवें धन्ने ने भगती पा करके पाया। कबीर साहब नूं किसी ने मेहणा मारिया सी, कहिंदे कबीर साहब तुसीं बड़ा पत्थरां दा खंडन करदे हो, ते तुसीं कहिंदे हो पाथर की पाई काए, जिवें गुरु अर्जन देव महाराज ने कहा, कबीर पान परमेश्वर कहा, कबीर साहब ने गल कही है, पूजा सब संसार इस परिभाषे जोड़े बूढ़े कवि, तुसीं इह गल्लां कहियां, तुहाडा साथी धन्ना है उहने कित्थों पाया। भगत जी कहते कितों पाया, कहते पत्थर चो, कहते गलत बात कहो कबीर भगत कर पाया, भोले पाए मिले रघुराया, उन्हें भोले पा चो पाया, उन्हें भगती करके पाया। इस करके सास जी भगत धन्ना जी को नमस्कार है, उन्हां दी करनी कमाई में नमस्कार है, और उन्हां दे अस्थानां दी सेवा करवाउण वाले ये निम्रता जिन्हां दे कुट कुट के बाबा तारा सिंह ने बचपन तो भर दिती है। मैं बेनती की बाबा जी उपरा, कहते नहीं, तिने बाबे कहते जी हेठा संगत दे बहना। मैं कहा मैनू भी उन्ना चर बह लैन दो जिनी देर तक मेरी बारी नहीं आती, कहते नहीं तेनू पहले ही जाना पो। मैं इन्हों का हुक्म मन के उपरा के बैठ गया, उचो थित उचो नहीं उचो गुण कर होए, का अटारी पर वह क्या खगपत हो। ਗੁਰੂ ਕਿਰਪਾ ਕਰੇ ਉੱਚੇ ਬਹਿਣ ਨਾਲ ਮੈਂ ਉੱਚਾ ਨਹੀਂ ਹੋ ਗਿਆ, ਉੱਚੇ ਤੁਸੀਂ ਹੋ ਜਿਹਨਾਂ ਨੂੰ ਉੱਚਾ ਬਿਠਾਇਆ। ਗੁਰੂ ਕਿਰਪਾ ਕਰੇ ਅਗਲਾ ਪ੍ਰੋਗਰਾਮ। ਇਹ ਬਾਬਿਆਂ ਨੇ ਸਕੱਤਰ ਵੀ ਬੜਾ ਸ਼ਾਂਤ ਕੇ ਲਾਇਆ, ਬਈ ਬੜੇ ਤੁਲਮੇ ਸ਼ਬਦ ਕਰੋ ਪਿਆਰੇ ਬੋਲਦੇ ਨੇ, ਹੰਗਤਾ ਤੋਂ ਰਹਿਤ ਹੈ, ਬੋਲਣ ਦੇ ਵਿੱਚ ਕੋਈ ਹੰਗਤਾ ਨਹੀਂ ਆ ਰਹੀ ਸਕੱਤਰ ਸਾਹਿਬ ਦੇ। ਗੁਰੂ ਕਿਰਪਾ ਕਰੇ। ਸਕੱਤਰ ਦੀ ਇੱਕ ਡਿਊਟੀ ਹੁੰਦੀ ਹੈ, ਮੈਂ ਬਹੁਤ ਸਾਲ ਕੀਤੀ ਹੈ, ਸੰਤ ਸਮਾਜ ਦੀ ਸਕੱਤਰੀ ਕੀਤੀ ਹੈ, ਅਤੇ ਹੁਣ ਨਹੀਂ ਮੈਂ ਫਿਰ ਜਿੱਦਾਂ ਲਿਖਣ ਦਾ ਕੰਮ ਸੀ, ਮੈਂ 3-4 ਸਾਲਾਂ ਤੋਂ ਛੁੱਟੀ ਲੈ ਕੇ ਬਾਹਰ ਆ ਗਿਆ ਸੀ, ਇਹ ਕੰਮ ਹੋ ਨਹੀਂ ਸੀ ਸਕਦਾ, ਨਹੀਂ ਮੈਨੂੰ ਵਿਚੇੜ ਜਾਈ ਰੱਖਣਾ ਸੀ ਸਕੱਤਰੀ ਨੇ। ਇਹ ਸਕੱਤਰੀ ਦੀ ਜਿਹੜੀ ਉਹ ਉਹਨਾਂ ਨੂੰ ਮੋੜ ਦਿੱਤੀ, ਭਾਈ ਤੁਸੀਂ ਕਿਸੇ ਹੋਰ ਨੂੰ ਦੇ ਦਿਓ ਹੁਣ। ਇਹ ਸਕੱਤਰ ਦਾ ਕੰਮ ਹੁੰਦਾ ਵੀ ਅਗਲੇ ਦਾ ਨਾਂ ਲਿਓ ਜਿਹੜਾ ਬੋਲ ਕੇ ਹਟਿਆ, ਬਸ ਬਾਹਲਾ ਟਾਈਮ ਨਹੀਂ ਲਾਉਣਾ, 1 ਮਿੰਟ ਅੱਧੇ ਮਿੰਟ ਦੇ ਵਿੱਚ ਗੱਲ ਸਮਾਪਤ ਕਰ ਦਿਓ, ਅਗਲੇ ਦਾ ਦੂਜੇ ਦਾ ਟਾਈਮ ਲਿਓ, ਉਹਦਾ ਧੰਨਵਾਦ ਅਤੇ ਦੂਜਾ ਦੱਸ ਦਿਓ, ਇੰਨੇ ਕੰਮ ਹੈ ਸਕੱਤਰ ਦਾ। ਬਾਕੀ ਇੱਕ ਸਕੱਤਰ ਇੰਗਲੈਂਡ ਮੈਂ ਹਜੇ ਵੀ ਦੇਖਿਆ, ਉਹ 10 ਮਿੰਟ ਦਿਆ ਕਰੇ, ਬੁਲਾਰੇ ਨੂੰ 20 ਮਿੰਟ ਆਪ ਲਾ ਲਿਆ ਕਰੇ, 1 ਦੇਖਿਆ, 2 ਦੇਖੇ, 3 ਦੇਖੇ, ਜਦੋਂ ਮੇਰੀ ਵਾਰੀ ਆਈ ਮੈਂ ਕਿਹਾ ਕੋਈ ਵੀ ਨਹੀਂ ਕਹਿੰਦਾ ਇਹਨੂੰ, ਮੈਂ ਕਿਹਾ ਭਾਈ ਗੱਲ ਸੁਣ, ਆਹ ਜਿਹੜੇ ਮੈਨੂੰ 15 ਮਿੰਟ ਕਾਹਨੂੰ ਦੇ ਦਿੱਤੇ, ਇਸ ਨੂੰ ਦੇ ਦਿਓ, ਵਿਚਾਰੇ ਦਾ ਘਰ ਪੂਰਾ ਹੋ ਜਾਵੇ। ਇਹ ਕੋਈ ਸਕੱਤਰਾਂ ਵਾਲੀ ਗੱਲ ਹੁੰਦੀ ਹੈ ਵੀ ਆਪ ਇਹ ਟਾਈਮ ਲੈ ਜਾਓ, ਤੁਸੀਂ ਸਕੱਤਰ ਹੋ ਜਿਹੜੇ, ਇਹ ਇੱਕ ਡਿਊਟੀ ਮੈਂ ਕੀਤੀ ਹੈ, ਮੈਨੂੰ ਤਾਂ ਪਤਾ, ਸਕਿੰਟਾਂ ਦੇ ਵਿੱਚ ਬੋਲਣਾ ਹੁੰਦਾ ਵੀ ਇਹਨੇ ਜੀ ਦਾ ਧੰਨਵਾਦ ਆ, ਫਲਾਨਾ ਸਿੰਘ ਜੀ ਉਹਦਾ ਪ੍ਰੀਚਾ ਦਿੱਤਾ, ਹੁਣ ਫਲਾਨਾ ਸਿੰਘ ਲੱਗਿਆ, ਗੱਲ ਮੁੱਕ ਗਈ। ਗੁਰੂ ਕਿਰਪਾ ਕਰੇ, ਆਓ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਬਹੁਤ ਵਧੀਆ ਚਲਾ ਰਹੇ ਹਨ ਸਟੇਜ ਨੂੰ ਭਾਈ ਸਾਹਿਬ। ਮੇਰਾ ਤਾਂ ਅਸਲ ਵਿੱਚ ਬਾਬਾ ਜੀ ਅਜੇ ਜਹਾਜ਼ ਵਾਲਾ ਲਿਖ ਠੇਕੇ ਮੰਨ ਨਹੀਂ ਸੀ, ਮੈਂ ਤਾਂ ਉਦੋਂ ਸਿੱਧਾ ਹੀ ਤੁਹਾਡਾ ਹੁਕਮ ਆ ਗਿਆ, ਉੱਧਰ ਉਤਰਦੇ ਹੀ ਸਿੱਧਾ ਤੁਹਾਡੇ ਕੋਲ ਨੂੰ ਆ, ਤੁਹਾਡੇ ਪ੍ਰੇਮ ਦੀ ਖਿੱਚ ਪਾਈ, ਉਹ ਕਹਿ ਗਏ ਮੈਂ ਆਧਾਰ ਕਰਿਆ ਉਹਨਾਂ ਨਾਲ। ਮੈਂ ਕਿਹਾ ਵੀ ਨਹੀਂ, ਮਹਾਂਪੁਰਸ਼ਾਂ ਦਾ ਸੁਨੇਹਾ ਦੁਨਿਆਵੀ ਗੱਲਾਂ ਦਾ ਹੁੰਦਾ, ਉਹ ਗੱਲ ਹੋਰ ਸੀ, ਵੀ ਹੁਣ ਤੁਹਾਡੇ ਨਾਲ ਇਹ ਵਾਅਦਾ ਕਰ ਲਾਂਗੇ, ਜਿਉਂਦੇ ਬਾਦ ਰਹੇ ਤੁਹਾਡੇ ਹਫ਼ਤੇ ਦੀ ਥਾਂ 'ਤੇ 2 ਲਵਾ ਲਏ, ਪਰ ਹੁਣ ਮੈਂ ਇਹ ਹਫ਼ਤਾ ਉੱਥੇ ਜਾਣਾ। ਪਹਿਲੀ ਵਾਰ ਇਸ ਇਲਾਕੇ ਦੀਆਂ ਸੰਗਤਾਂ ਦੇ ਬਾਬਾ ਜੀ ਨੇ ਹੁਕਮ ਕੀਤਾ, ਬਾਬਾ ਲੱਖਾ ਸਿੰਘ ਜੀ ਜਦ ਤੋਂ ਮਿਲੇ ਅਥਾਹ ਪਿਆਰ ਉੱਤੇ, ਸਾਡੇ ਗਿਆਨੀ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਭੋਗ ਪਾਇਆ ਸੀ, ਉਹ ਸਾਡੀ ਪਹਿਲੀ ਮਿਲਣੀ ਸੀ, 9ਵੇਂ ਮਹੱਲੇ ਦੇ ਸਲੋਕ 4 ਘੰਟੇ ਕਥਾ ਹੋਈ, ਬਾਬਾ ਬਲਵਿੰਦਰ ਸਿੰਘ ਜੀ ਸਾਰਾ ਜਿੱਥੇ ਤੁਸੀਂ ਵੀ ਬੈਠੇ ਹੋ ਗਏ, ਅਤੇ ਬਾਬਾ ਜੀ ਬਲਕਾਰ ਸਿੰਘ, ਉਹ ਫਿਰ ਉਸ ਵੇਲੇ ਤੋਂ ਸਾਡਾ ਪਿਆਰ ਵੱਧਦਾ ਗਿਆ। ਗੁਰੂ ਕਿਰਪਾ ਕਰੇ, ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋ ਆਪਣਾ ਘਾਟ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।